मेरी है प्रणाम।
या ते इस मुहिम पठावे जहां जाए कर फेर न आवे लड़ते जीत है रण रण कोर देश कामरू मंत्रन जोर।
सतगुरु जी दे परम पवित्र दरबार विच उपस्थित सत्संगी जनो उस अकाल पुरख नू तन कहो जिन्हां दी बख्शी सदका असी हर रोज इस पवित्र अस्थान उपर बैठ के उस सतगुरु जी दा पवित्र नाम जपदे हां। सब गज के कहो धन श्री सतगुरु नानक देव जी सच्चे पातशाह। फिर उस तो बाद अपनी रसना होर पवित्र करो फिर गज के कहो धन श्री सतगुरु जगजीत सिंह जी सच्चे पातशाह। मौके दे मालक नू याद करो क्योंकि मौके दे मालक नू जदों तक याद ना कीता जावे उदों तक कोई भी कर्म जो है वह सिरे नहीं चढ़दा और वधिया तरीके नाल नहीं हुंदा। उस हाजरा हजूर सतगुरु नू याद करिए सब गज के कहो धन श्री सतगुरु उदय सिंह जी सच्चे पातशाह। जिथे रसना करके इस अमृतमयी नाम दियां कुट्टां ग्रहण कर रहे हो उस अकाल पुरख की बख्शिश कृपा दे पात्र हो आप जी। नाल ही आप जी इस लड़ीवार गुर इतिहास नूं श्रवण करदे आ रहे हो। श्री सतगुरु तेग बहादुर पातशाह जी जैसा नाम उसे ही तरह दा पातशाह जी दे कर्म ने कम ने। तेग बहादुर सतगुरु अजिहे पातशाह जिन्हां वास्ते दसवें पिता ने जदों सतगुरु गुरु गोबिंद सिंह पातशाह ने यह रचना कीती लिखिया तेग बहादुर सिमरिए घर नौ निध आवै ताए। ताए तो भाव है धावना भाव भजना बड़ी ही तेजी दे नाल बहुत ही रफ्तार दे नाल। जेड़ियां रिद्धियां सिद्धियां हन सतगुरु जी ने बख्शिश कृपा करके ए फरमाया हे इंसान जदों तू उस नौवीं जोत नू उस नौवें नानक नू याद करेगा उस नू ध्याएगा ते की होएगा तेरे घर विखे रिद्धियां सिद्धियां जो हन ओ आ जाणगियां। और इस दा जे आपां अंतरीब भाव लईए घर कहिआ गया साडे इस शरीर नू इस शरीर दे अंदर वसण वाली ओ जीवात्मा भाव ओदे विच आ के निवास करनगियां। रिद्धियां सिद्धियां तो भाव लवो जिस तरह रिद्धियां सिद्धियां बड़ियां ही वड्डी दात मन्नी गई है भाव के बहुत वड्डी ताकत मन्नी गई है। उसे तरह इस तो भी वड्डी चीज इस तो भी कीमती चीज जिन्हू नाम कहिया जांदा है सतगुरु की बख्शिश कही जाती है भाव जदों उस सतगुरु नूं याद करोगे यह सब कुछ की प्राप्ति हे इंसान हे जीव तेनों सहज हो जाएगी। सो उस सतगुरु तेग बहादुर पातशाह जी नूं धन कहो सब गज के कहो धन श्री सतगुरु तेग बहादुर पातशाह जी। सतगुरु तेग बहादुर पातशाह जी ने आप जी हुण तक श्रवण कर रहे हो किस तरह दासां उपर कृपा कर रहे ने। कल आप जी ने श्रवण कीता सी जो अकबर बादशाह है कामरूप देश नूं सर करना चाहुंदा है पर उस देश दे विच एक देवी दी पूजा कीती जांदी है जिस नूं कामख्या देवी कहिया जांदा है। उस देश दा जो राजा है कोई भी ओदे उपर भीड़ बनदी है उस वक्त उस देवी दी शरण विच चला जांदा है जिस करके देवी जो है उस राजन दी उस राजे दी रक्षक बनदी है जिस दा कारण के अकबर वर्गे बादशाह जेड़े कहंदे कहौंदे सी ओ भी उस देश नू सर ना कर सके। हुण एक बड़ी वड्डी दुचित्ती बनी हुई सी अकबर वास्ते राजे महाराजियां वास्ते बन ही जांदी है ਕਿਉਂਕਿ ਉਸ ਰਾਜੇ ਨੂੰ ਜਿਹੜਾ ਕਿ ਇੱਕ ਪਾਸੇ ਸਾਰੇ ਦੇਸ਼ਾਂ ਨੂੰ ਵਿਦੇਸ਼ਾਂ ਨੂੰ ਸਰ ਕਰਕੇ ਆਪਣੇ ਅਧੀਨ ਕਰ ਰਿਹਾ ਹੈ, ਉਸ ਦੇ ਅੰਦਰ ਇਹ ਲਾਲਸਾ ਜੋ ਹੈ ਉਤਪਤ ਹੋ ਆਉਣੀ ਕੋਈ ਵੱਡੀ ਗੱਲ ਨਹੀਂ। ਇਸ ਦੇ ਅੰਦਰ ਲਾਲਸਾ ਸੀ ਕਿ ਇਹ ਕਾਮਰੂਪ ਦੇਸ਼ ਹੈ, ਇਹ ਵੀ ਮੇਰੇ ਹਿੱਸੇ ਵਿੱਚ ਹੋਵੇ, ਮੇਰੇ ਅਧੀਨ ਹੋਵੇ, ਮੈਂ ਹੀ ਬਾਦਸ਼ਾਹ ਹੋਵਾਂ ਹਰ ਪਾਸੇ। ਹੁਣ ਉਸ ਤੋਂ ਬਾਅਦ ਵਸ ਵੀ ਕੋਈ ਨਾ ਚੱਲਿਆ। ਅਖੀਰ ਆਪ ਜੀ ਨੇ ਸ਼ਰਵਣ ਕੀਤਾ ਸੀ ਇੱਕ ਰਾਜਾ ਜਿਸ ਦਾ ਨਾਮ ਮਾਨ ਸਿੰਘ ਆਇਆ ਹੈ। ਕਵੀ ਸੰਤੋਖ ਸਿੰਘ ਜੀ ਦੱਸਦੇ ਹਨ, ਉਹਨਾਂ ਦੀ ਕਲਮ ਲਿਖ ਰਹੀ ਹੈ, ਕਲਮ ਦੇ ਰਾਹੀਂ ਜੋ ਲੇਖ ਲਿਖੇ ਗਏ, ਜੋ ਅਕਸ਼ਰ ਲਿਖੇ ਗਏ, ਉਹਨਾਂ ਤੋਂ ਸਿੱਧ ਹੋਇਆ ਕਿ ਇਹ ਰਾਜਾ ਇੱਕ ਰਾਜਪੂਤ ਸੀ, ਬੜਾ ਹੀ ਸੂਰਬੀਰ, ਬੜੇ ਹੀ ਹੱਠ ਵਾਲੀ ਕੌਮ ਹੈ। ਅਖੀਰ ਇਹ ਰਾਜੇ ਬਾਰੇ ਜਦੋਂ ਇਸਨੇ ਅਕਬਰ ਨੇ ਸੁਣਿਆ ਕਿ ਗਿਆ ਸੀ ਯੁੱਧ ਕਰਕੇ ਵਾਪਸ ਆਇਆ ਹੈ, ਬੜੇ ਹੀ ਵੱਡੇ ਸੂਰਮਿਆਂ ਨੂੰ ਹਰਾ ਕੇ ਆਇਆ, ਸੋ ਇਸ ਸਾਰੀ ਚੀਜ਼ ਨੂੰ ਸੁਣ ਕੇ ਇਸ ਬਾਦਸ਼ਾਹ ਨੇ ਅਕਬਰ ਨੇ ਸੋਚਿਆ ਕਿ ਇਸ ਚੀਜ਼ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਬਹੁਤ ਜ਼ਿਆਦਾ ਸੂਰਬੀਰ ਨੇ ਔਰ ਹਠੀ ਵੀ ਨੇ। ਨਾਲ ਹੀ ਨਾਲ ਇਸ ਬਾਦਸ਼ਾਹ ਨੂੰ, ਅਕਬਰ ਨੂੰ ਇਸ ਰਾਜਪੂਤ ਰਾਜੇ ਕੋਲੋਂ ਇੱਕ ਖਤਰਾ ਵੀ ਜੋ ਹੈ ਮਹਿਸੂਸ ਹੋਇਆ, ਕਿਉਂਕਿ ਹਮੇਸ਼ਾ ਇਨਸਾਨ ਨੂੰ ਖਤਰਾ ਮਹਿਸੂਸ ਹੋ ਹੀ ਜਾਇਆ ਕਰਦਾ ਹੈ ਜਦੋਂ ਇੱਕ ਹੀ ਰਸਤੇ ਦੇ ਕੋਈ ਪੰਧ ਹੀ ਹੋਣ। ਦੁਨੀਆਦਾਰੀ ਦੀ ਗੱਲ, ਉਸ ਅਕਾਲ ਪੁਰਖ ਦੇ ਰਸਤੇ ਦੀ ਗੱਲ ਨਹੀਂ, ਉੱਥੇ ਤੇ ਉਸ ਅਕਾਲ ਪੁਰਖ ਦੇ ਰਾਹ ਦੇ ਉੱਤੇ ਚੱਲਣ ਵਾਲੇ ਲੋਕ, ਉਹਨਾਂ ਦੀ ਤੇ ਤਾਸੀਰ ਹੀ ਕੁਛ ਹੋਰ ਹੋਏਗੀ, ਉਹਨਾਂ ਦੀ ਤੇ ਸੋਚ ਸ਼ਕਤੀ ਹੀ ਕੁਛ ਹੋਰ, ਉਹਨਾਂ ਦੇ ਸੁਭਾਅ ਵਿੱਚ ਹੀ ਅੰਤਰ ਕੁਛ ਵੱਖਰਾ ਹੋਏਗਾ। ਪਰ ਦੁਨੀਆਂ ਦੇ ਵਿੱਚ ਇੱਕ ਰੀਤ ਅਜਿਹੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਇਨਸਾਨ ਦੇ ਅੰਦਰ ਘਰ ਘਰ ਗਈ ਕਿ ਜਿਹੜੇ ਰਸਤੇ ਉੱਤੇ ਕੋਈ ਵੀ ਚੱਲਣ ਵਾਲਾ, ਚਾਹੇ ਉਹ ਕੈਸਾ ਵੀ ਰਸਤਾ ਹੋਵੇ, ਜਦੋਂ ਉਸ ਨੂੰ ਆਪਣੇ ਸਾਹਮਣੇ ਵਾਲਾ ਇਨਸਾਨ ਲੱਗਦਾ ਕਿ ਮੇਰੇ ਤੋਂ ਅੱਗੇ ਜਾ ਰਿਹਾ, ਉਹਨੂੰ ਖਤਰਾ ਪੈਦਾ ਹੋ ਹੀ ਜਾਇਆ ਕਰਦਾ, ਚਾਹੇ ਉਹ ਰਾਜ ਸੱਤਾ ਹੋਵੇ, ਚਾਹੇ ਕੁਛ ਵੀ ਹੋਵੇ। ਇਸੇ ਤਰ੍ਹਾਂ ਇਸ ਅਕਬਰ ਨੇ ਸੋਚਿਆ ਕਿ ਬੜਾ ਸੂਰਬੀਰ ਰਾਜਾ, ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜੋ ਪੂਰੀ ਰਾਜਪੂਤ ਕੌਮ ਹੈ ਕਿਤੇ ਮੇਰੇ ਹੀ ਖਿਲਾਫ ਨਾ ਹੋ ਜਾਏ, ਅਜਿਹਾ ਨਾ ਹੋਵੇ ਕਿ ਆ ਕੇ ਬਾਦਸ਼ਾਹਤ ਦੇ ਵਿੱਚ ਆਪਣਾ ਹੱਕ ਜੋ ਹੈ ਉਹ ਜਤਾਉਣ ਲੱਗ ਪੈਣ। ਸੋ ਇਹ ਸਾਰੀਆਂ ਗੱਲਾਂ ਸੋਚ ਕੇ ਨੀਤੀਵਾਨ ਸੀ, ਕਿਉਂਕਿ ਰਾਜਾ ਸੀ ਔਰ ਰਾਜਾ ਨੀਤੀ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ। ਜਿਸ ਰਾਜੇ ਦੇ ਕੋਲ ਬਲ ਬੁੱਧੀ ਨਹੀਂ, ਸਿਆਣਪ ਨਹੀਂ, ਉਹ ਰਾਜਾ ਅਸਲ ਵਿੱਚ ਰਾਜਾ ਹੋ ਹੀ ਨਹੀਂ ਸਕਦਾ, ਕਿਉਂਕਿ ਆਉਣ ਵਾਲੇ ਕੁਛ ਕੁ ਸਮੇਂ ਬਾਅਦ ਉਹ ਜਲਦੀ ਹੀ ਢਹਿ ਢੇਰੀ ਹੋ ਜਾਏਗਾ ਜੇ ਉਹ ਰਾਜਾ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦਾ। ਬਹੁਤ ਸਾਰੀ ਅਜਿਹੀ ਰਿਆਸਤਾਂ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਦਿਮਾਗ ਦੀ ਵਰਤੋਂ ਤੋਂ ਜ਼ਿਆਦਾ ਆਪਣੇ ਮੰਤਰੀਆਂ ਦੀ ਵਰਤੋਂ ਕੀਤੀ, ਜਿਨ੍ਹਾਂ ਲੋਕਾਂ ਨੇ ਆਪਣੀ ਬਲ ਬੁੱਧੀ ਤੋਂ ਇਲਾਵਾ ਆਪਣੇ ਨੇੜੇ ਦੇ ਜਿੰਨੇ ਸਹਿਕਰਮੀ ਸੀ ਉਹਨਾਂ ਦੀ ਬੁੱਧੀ ਵਰਤੀ, ਭਾਵ ਜੋ ਉਹਨਾਂ ਨੇ ਕਹਿ ਦਿੱਤਾ ਠੀਕ, ਆਪ ਕੁਛ ਨਾ ਸੋਚਿਆ, ਉਹਨਾਂ ਲੋਕਾਂ ਨੂੰ ਨਸ਼ਟ ਹੁੰਦਿਆਂ ਦੇਰ ਨਹੀਂ ਲੱਗੀ, ਬਹੁਤ ਕੁਛ ਅਜਿਹਾ ਹੈ। ਸੋ ਇਹ ਰਾਜੇ ਨੇ ਇੱਕ ਗੱਲ ਤੇ ਵਧੀਆ ਕੀਤੀ ਆਪਣੇ ਆਪ ਦੇ ਮੁਤਾਬਕ, ਆਪਣੇ ਰਾਜ ਦੇ ਹਿਸਾਬ ਦੇ ਨਾਲ, ਕਿ ਦੁਸ਼ਮਣਾਂ ਦਾ ਨਾਸ ਕਰਕੇ ਆਪਣੇ ਮਿੱਤਰ ਵਧਾ ਰਿਹਾ ਸੀ। ਦੂਸਰੀ ਗੱਲ, ਇਸ ਨੂੰ ਡਰ ਸੀ, ਖਤਰਾ ਸੀ ਇਸ ਮਾਨ ਸਿੰਘ ਰਾਜੇ ਤੋਂ। ਇਸ ਨੇ ਫਿਰ ਆਪਣੇ ਦਿਮਾਗ ਵਿੱਚ ਕੁਛ ਹੋਰ ਸੋਚਿਆ, ਕੀ ਸੋਚਿਆ ਕਿ ਜਿਹਦੇ ਨਾਲ ਇਹਦਾ ਸਾਰਾ ਕਰਮ ਸਹੀ ਹੋ ਜਾਏ, ਇਹਦਾ ਰਸਤਾ ਸਾਫ ਹੋ ਜਾਏ। ਸੋ ਇੱਥੋਂ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ ਦੁਬਾਰਾ।
ਯਾ ਤੇ ਇਸ ਮੁਹਿੰਮ ਪਠਾਵੇ, ਜਹਾਂ ਜਾਏ ਕਰ ਫੇਰ ਨਾ ਆਵੇ।
ਅਕਬਰ ਨੇ ਸੋਚਿਆ ਕਿ ਜੇ ਇਹ ਵੀ ਇੱਕ ਪਾਸੇ ਉਸ ਕਾਮਰੂਪ ਦੇਸ਼ ਬਾਰੇ ਸੋਚਦਾ ਹਾਂ, ਉਹ ਸਰ ਨਹੀਂ ਹੋ ਰਿਹਾ, ਦੂਸਰੇ ਪਾਸੇ ਇਹ ਜੋ ਰਾਜਪੂਤ ਰਾਜਾ ਹੈ ਇਹ ਵੀ ਮੇਰੇ ਰਸਤੇ ਦਾ ਰੋੜਾ ਬਣ ਸਕਦਾ। ਇਹ ਚੀਜ਼ ਨੂੰ ਸੋਚ ਕੇ ਇਸ ਨੇ ਅਕਬਰ ਨੇ ਸੋਚਿਆ ਹੈ, ਫਿਰ ਅਖੀਰ ਵੱਡਾ ਸੀ ਸਭ ਤੋਂ, ਇਹਦਾ ਹੁਕਮ ਚੱਲਦਾ ਸੀ ਸਾਰੇ ਪਾਸੇ, ਇਸਨੇ ਸੋਚਿਆ ਕਿ ਇਸ ਰਾਜੇ ਮਾਨ ਸਿੰਘ ਨੂੰ ਮੈਂ ਉਸ ਕਾਮਰੂਪ ਦੇਸ਼ ਵੱਲ ਜੇ ਭੇਜ ਦੇਵਾਂ ਕਿ ਉਸ ਦੇਸ਼ ਨੂੰ ਜਾ ਕੇ ਤੁਸੀਂ ਸਰ ਕਰੋ।
ਲੜਤੇ ਜੀਤ ਹੈ ਕਰ ਰਣਕੋਰ।
ਔਰ ਜਾ ਕੇ ਇਹ ਰਾਜਾ ਬਹੁਤ ਹੀ ਸੰਘਰਸ਼ਮਈ, ਬਹੁਤ ਹੀ ਜ਼ਿਆਦਾ ਹੱਠ ਦੇ ਨਾਲ ਜਦੋਂ ਯੁੱਧ ਕਰੇਗਾ,
ਦੇਸ਼ ਕਾਮਰੂਪ ਜ਼ੋਰ,
ਔਰ ਉਹ ਵਾਲੇ ਦੇਸ਼ ਵਿੱਚ ਜਾ ਕੇ ਜਦੋਂ ਇਹ ਪਹੁੰਚੇਗਾ ਜਿੱਥੇ ਕਾਮਰੂਪ ਦੇਸ਼ ਔਰ ਜਿਸ ਦੇ ਵਿੱਚ ਮੰਤਰ ਆਦਿਕ ਦਾ ਬਹੁਤ ਜ਼ਿਆਦਾ ਜ਼ੋਰ ਹੈ,
ਚੱਲਹਿ ਨਾ ਬਸਤੇ ਹੈ ਯੁੱਧ ਕਰਨ ਕੋ,
ਕਿਉਂਕਿ ਇਹ ਗੱਲ ਪ੍ਰਗਟ ਹੈ ਕਿ ਉਸ ਦੇਸ਼ ਦੇ ਵਿੱਚ ਕਿਸੇ ਦਾ ਵਸ ਨਹੀਂ ਚੱਲਦਾ, ਕਿਉਂਕਿ ਜੰਤਰ ਮੰਤਰ ਆਦਿਕ ਦਾ ਬਹੁਤ ਜ਼ਿਆਦਾ ਜ਼ੋਰ ਸੀ।
ਮੰਤਰਨ ਸੰਗ ਸੋ ਪਾਈ ਮਰਨ ਕੋ,
ਕਿਉਂਕਿ ਜਿਹੜਾ ਵੀ ਇਨਸਾਨ, ਜਿਹੜਾ ਵੀ ਸੂਰਮਾ ਬਾਦਸ਼ਾਹ ਉਸ ਦੇਸ਼ ਉੱਤੇ ਹਮਲਾਵਰ ਬਣ ਕੇ ਗਿਆ, ਉਸ ਵਕਤ ਉਸ ਇਨਸਾਨ ਦੀ ਖਬਰ ਹੀ ਆਉਂਦੀ ਸੀ ਕਿ ਉਹ ਜੀਵਿਤ ਨਹੀਂ ਰਹਿਆ।
ਜੇ ਨਾਮ ਰਹਿ ਲੈ ਬਿਜੈ ਉਪਾਏ।
ਪਰ ਅਕਬਰ ਸੋਚਣ ਲੱਗਾ, ਮੰਨ ਲਵੋ ਕਿ ਇਹ ਰਾਜਾ ਮਾਨ ਸਿੰਘ ਉਸ ਦੇਸ਼ ਵਿੱਚ ਜਾ ਕੇ ਜੇ ਨਹੀਂ ਮਰਦਾ, ਮੰਨ ਲਵੋ ਕਿ ਉਸ ਕਾਮਰੂਪ ਦੇਸ਼ ਨੂੰ ਜੇ ਜਿੱਤ ਕੇ ਆ ਜਾਂਦਾ ਹੈ,
ਦੇਸ਼ ਮਵਾਸੀ ਹਮ ਟਿਗ ਆਏ,
ਤੇ ਮੇਰਾ ਤੇ ਫਾਇਦਾ ਹੀ ਫਾਇਦਾ ਹੈ, ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਜੋ ਦੇਸ਼ ਮੇਰੇ ਵਿਰੁੱਧ ਹੋਇਆ ਹੈ, ਜਿੱਥੇ ਬਗਾਵਤ ਹੈ, ਜੋ ਦੇਸ਼ ਆਕੀ ਹੈ, ਉਹ ਮੇਰੇ ਅਧੀਨ ਹੋ ਜਾਵੇਗਾ।
ਆਸ ਮਸਲਤੇ ਕਰਕੇ ਛਲ ਸਾਨੀ।
ਇਸ ਤਰ੍ਹਾਂ ਉਸ ਬਾਦਸ਼ਾਹ ਨੇ, ਜੋ ਫਿਤਰਤ ਹੁੰਦੀ ਹੈ ਦੁਨਿਆਵੀ ਬਾਦਸ਼ਾਹ ਦੀ ਕਿ ਉਸ ਦੀ ਨੀਤੀ ਦੇ ਵਿੱਚ ਛਲ ਜ਼ਰੂਰ ਹੋਏਗਾ, ਸੋ ਉਸ ਨੇ ਇਸ ਤਰ੍ਹਾਂ ਛਲ ਕਪਟ ਦੇ ਨਾਲ ਇਹ ਰੀਤੀ ਨੂੰ ਸੋਚਿਆ।
ਨਿਰਪਤ ਹਕਾਰਿਓ ਬੜ ਅਭਿਮਾਨੀ।
ਇਸ ਬੜੇ ਅਭਿਮਾਨੀ ਨੇ ਉਸ ਮਾਣ ਮੱਤੇ ਹੋਏ ਸੂਰਮੇ ਨੂੰ ਆਪਣੇ ਕੋਲ ਜਦੋਂ ਬੁਲਾਇਆ,
ਦਿੱਲੀ ਮਹਿ ਪ੍ਰਵੇਸ਼ ਜਬ ਹੋਇਓ।
ਰਾਜਾ ਮਾਨ ਸਿੰਘ ਜਦੋਂ ਦਿੱਲੀ ਸ਼ਹਿਰ ਵਿਖੇ ਪ੍ਰਵੇਸ਼ ਹੋਇਆ, ਭਾਵ ਦਿੱਲੀ ਸ਼ਹਿਰ ਦੇ ਵਿੱਚ ਜਦੋਂ ਉਸਨੇ ਆਪਣਾ ਕਦਮ ਧਰਿਆ,
ਗੋਬਦ ਬ੍ਰਿੰਦ ਕਸਾਈ ਜੋਇਓ,
ਉਸਨੇ ਜਦੋਂ ਆਪਣੀ ਅੱਖਾਂ ਨਾਲ ਵੇਖਿਆ ਕਿ ਦਿੱਲੀ ਸ਼ਹਿਰ ਦੇ ਵਿੱਚ ਗਊ ਹੱਤਿਆ ਬੜੀ ਵੱਡੀ ਤਾਦਾਦ ਵਿੱਚ ਹੋ ਰਹੀ ਸੀ,
ਪੇਖ ਕਰ ਸਹਿਨ ਸਕਿਓਰਿਸ ਧਰਕੇ।
ਉਸ ਵਕਤ ਰਾਜਾ ਇਸ ਗਊ ਵੱਧ ਹੁੰਦੇ ਨੂੰ ਵੇਖ ਕੇ ਸਹਿ ਨਾ ਸਕਿਆ, ਕਿਉਂਕਿ ਸਾਧ ਸੰਗਤ ਜੀ, ਇਹ ਉਸ ਸਮੇਂ ਦੀ ਗੱਲ ਹੈ ਕਿ ਜਿਸ ਵਕਤ ਹਿੰਦੂ ਧਰਮ ਜੋ ਹੈ ਪੂਰੇ ਜ਼ੋਰ ਸ਼ੋਰ ਦੇ ਉੱਤੇ ਹੈ, ਉਸ ਵਕਤ ਉਹਨਾਂ ਲੋਕਾਂ ਦੀ ਵੇਖੋ ਕੈਸੀ ਬੁੱਧੀ, ਉਹਨਾਂ ਲੋਕਾਂ ਵਿੱਚ ਕੈਸੀ ਦਇਆ, ਕੈਸਾ ਪ੍ਰੇਮ, ਕੈਸੀ ਕਰੁਣਾ ਭਾਵ ਹੈ ਉਹਨਾਂ ਲੋਕਾਂ ਦੇ ਵਿੱਚ ਕਿ ਇੱਕ ਪਸ਼ੂ ਦਾ ਜਦੋਂ ਦੁੱਧ ਪੀਂਦੇ ਨੇ, ਉਸ ਗਊ ਦਾ ਦੁੱਧ ਦੇਣ ਵਾਲੀ ਉਸ ਪਸ਼ੂ ਨੂੰ ਆਪਣੀ ਮਾਂ ਦਾ ਦਰਜਾ ਦੇ ਦਿੰਦੇ ਨੇ, ਕਿਉਂਕਿ ਜਦੋਂ ਇਨਸਾਨ ਮਾਂ ਦਾ ਦੁੱਧ ਪੀਂਦਾ ਹੈ ਤੇ ਉਹਦਾ ਕਰਜ਼ ਬਹੁਤ ਵੱਡਾ ਉਸਦੇ ਜਿੰਮੇ ਉਸਦੇ ਸਿਰ ਵਿੱਚ ਹੋਏਗਾ, ਇੱਕ ਬੜੀ ਵੱਡੀ ਜਿੰਮੇਵਾਰੀ ਹੈ। ਸੋ ਉਹਨਾਂ ਲੋਕਾਂ ਨੇ ਜਦੋਂ ਇਸ ਜੀਵ ਦਾ ਦੁੱਧ ਪੀਤਾ, ਇਸ ਗਊ ਦਾ, ਤੇ ਉਹਨੂੰ ਮਾਂ ਦਾ ਦਰਜਾ ਦਿੱਤਾ, ਔਰ ਸਾਧ ਸੰਗਤ ਜੀ, ਇਹ ਚੀਜ਼ ਜੋ ਹੈ ਇਸ ਬਾਦਸ਼ਾਹ ਦੇ ਹਿਰਦੇ ਦੇ ਵਿੱਚ, ਇਸ ਦੇ ਜਿਹਨ ਵਿੱਚ ਵੀ ਹੈ ਸੀ, ਔਰ ਇਸ ਗੱਲ ਨੂੰ ਇੱਥੋਂ ਜਾ ਕੇ ਪਤਾ ਲੱਗਦਾ ਹੈ ਕਿ ਕੱਲਾ ਉਹ ਆਪਣੀ ਜ਼ੁਬਾਨ ਦੇ ਨਾਲ ਹੀ ਗਊ ਨੂੰ ਮਾਤਾ ਨਹੀਂ ਸੀ ਮੰਨਦਾ, ਉਸ ਦੇ ਹਿਰਦੇ ਵਿੱਚ ਵੀ ਗਊ ਵਾਸਤੇ ਸਤਿਕਾਰ ਸੀ, ਪ੍ਰੇਮ ਭਾਵ ਸੀ, ਕਰੁਣਾ ਸੀ, ਤਾਂ ਹੀ ਤਾਂ ਜਦੋਂ ਇਸ ਬਾਦਸ਼ਾਹ ਨੇ ਦਿੱਲੀ ਵਿੱਚ ਵੜਦੇ ਸਾਰ ਵੇਖਿਆ ਕਿ ਗਊ ਹੱਤਿਆ ਬਹੁਤ ਵੱਡੇ ਜ਼ੋਰ ਨਾਲ ਹੋ ਰਹੀ ਹੈ,
ਖੜਗਨ ਸੰਗ ਕਟਾ ਤਿੰਨ ਕਰਕੇ,
ਉਸ ਵਕਤ ਇਸ ਰਾਜੇ ਨੇ ਕੁਛ ਸੋਚਿਆ ਵਿਚਾਰਿਆ ਨਾ, ਬਸ ਇਹੀ ਵੇਖਿਆ ਕਿ ਮੇਰੇ ਸਾਹਮਣੇ ਕਿਸੇ ਦੇ ਉੱਤੇ, ਕਿਸੇ ਨਿਰਬਲ ਪ੍ਰਾਣੀ ਦੇ ਉੱਪਰ ਬਹੁਤ ਹੀ ਜ਼ਿਆਦਾ ਧੱਕਾ ਹੋ ਰਿਹਾ ਹੈ। ਉਸ ਵਕਤ ਇਸ ਧਰਮਵੀਰ, ਇਸ ਯੋਧੇ ਨੇ ਆਪਣੀ ਤਲਵਾਰ ਦੇ ਨਾਲ ਉਹਨਾਂ ਜੋ ਕਸਾਈ ਹਨ ਉਹਨਾਂ ਦਾ ਨਾਸ ਕਰ ਦਿੱਤਾ।
ਭਾਜ ਦੁਰੇ ਤਿੰਨ ਪ੍ਰਾਣ ਉਭਾਰੇ,
ਜਿਤਨੇ ਵੀ ਉਸ ਵਕਤ ਬੁੱਚੜ ਸਨ ਆਪਣੀ ਜਾਨ ਬਚਾ ਕੇ ਜੈਸੇ ਕੈਸੇ ਉੱਥੋਂ ਭੱਜ ਕੇ ਬਚੇ।
ਜੋ ਹੇਰੇ ਸੋ ਖੜਗ ਬਿਦਾਰੇ।
ਤੇ ਜਿਹੜੇ ਕਸਾਈ ਇਸ ਰਾਜਾ ਮਾਨ ਸਿੰਘ ਦੇ ਸਾਹਮਣੇ ਆਏ, ਉਸ ਕਸਾਈਆਂ ਨੂੰ ਇਸ ਰਾਜੇ ਦੀ ਤਲਵਾਰ ਨੇ ਬਿਦਾਰੇ ਭਾਵ ਖਤਮ ਕਰ ਦਿੱਤਾ।
ਇਸ ਪ੍ਰਕਾਰ ਬਹੁਰੌਰ ਮਜਾਵਤ,
ਇਸ ਤਰ੍ਹਾਂ ਦਿੱਲੀ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਰੌਲਾ ਪੈ ਗਿਆ।
ਤੁਰਕੇਸ਼ਵਰ ਕੇ ਨਿਕਟ ਸਿਧਾਵਤੇ,
ਉਹ ਜੋ ਕਸਾਈ ਸਨ ਜਿਹੜੇ ਕੁਛ ਕੁ ਬਚ ਗਏ, ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਬਿਲਕੁਲ ਬਚਾ ਕੇ ਸੁਕਚਾ ਕੇ ਉੱਥੋਂ ਦੌੜ ਨਿਕਲੇ। ਉਹ ਜਾ ਕੇ ਉਸ ਵਕਤ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਏ।
ਸੁਨੇ ਹੋਤੇ ਕੁਛ ਨਾ ਹੈ ਨਾ ਕਰਿਓ,
ਉਸ ਵਕਤ ਬਾਦਸ਼ਾਹ ਨੂੰ ਦੱਸਿਆ ਕਿ ਹੇ ਬਾਦਸ਼ਾਹ, ਤੇਰੇ ਰਾਜ ਵਿੱਚ ਰਹਿ ਰਹੇ ਹਾਂ, ਕਿਉਂਕਿ ਜੇ ਇਹ ਬੁੱਚੜਖਾਨਾ ਉਸ ਵਕਤ ਲੱਗਿਆ ਹੋਇਆ ਤੇ ਇਹ ਸਾਰਾ ਕੰਮ ਤੇ ਬਾਦਸ਼ਾਹ ਦੇ ਹੁਕਮ ਨਾਲ ਹੀ ਹੋਇਆ ਹੋਏਗਾ, ਕਿਉਂਕਿ ਜਿਹੜਾ ਬਾਦਸ਼ਾਹ ਜਿਹਦੇ ਹਿਰਦੇ ਵਿੱਚ ਜਿਹਦੇ ਜਿਹਨ ਦਿਮਾਗ ਦੇ ਵਿੱਚ ਇੱਕ ਇੱਕ ਦੇਸ਼ ਪ੍ਰਤੀ ਧਿਆਨ ਹੈ ਕਿ ਕਿਹੜਾ ਦੇਸ਼ ਮੇਰੇ ਅਧੀਨ ਹੈ ਜਾਂ ਕਿਹੜਾ ਦੇਸ਼ ਮੇਰੇ ਵਿਰੁੱਧ ਹੈ, ਕਿ ਉਸ ਬਾਦਸ਼ਾਹ ਨੂੰ ਆਪਣੇ ਇਸ ਸ਼ਹਿਰ ਦੀ ਖਬਰ ਨਾ ਹੋਏਗੀ। ਸੋ ਇੱਥੋਂ ਸਿੱਧ ਹੁੰਦਾ ਇਹ ਜੋ ਗਊ ਹੱਤਿਆ ਹੋ ਰਹੀ ਸੀ ਇਹ ਅਕਬਰ ਦੇ ਰਾਜ ਵਿੱਚ ਤੇ ਹੈ, ਇਸ ਦੀ ਜਾਣਕਾਰੀ ਦੇ ਵਿੱਚ ਸੀ। ਸੋ ਜਦੋਂ ਇਹ ਬੁੱਚੜ ਉਸ ਬਾਦਸ਼ਾਹ ਕੋਲ ਪਹੁੰਚਦੇ ਨੇ, ਕਹਿਣ ਲੱਗੇ ਬਾਦਸ਼ਾਹ ਉਸ ਰਾਜੇ ਨੇ ਇੱਥੇ ਆ ਕੇ ਬੜਾ ਹੀ ਕੋਹਰਾਮ ਮਚਾ ਦਿੱਤਾ ਹੈ, ਬੜੇ ਹੀ ਕਸਾਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਬਾਦਸ਼ਾਹ ਨੇ ਇਸ ਸਾਰੀ ਖਬਰ ਨੂੰ ਆਪਣੇ ਕੰਨਾਂ ਨਾਲ ਸੁਣਿਆ, ਸੁਣ ਤਾਂ ਲਿਆ ਪਰ ਕੋਈ ਵੀ ਅਜਿਹਾ ਕੰਮ ਨਾ ਕੀਤਾ ਕਿ ਜਿਹਦੇ ਨਾਲ ਉਸ ਮਾਨ ਸਿੰਘ ਦੇ ਉੱਤੇ ਕੋਈ ਅਸਰ ਪਵੇ। ਬੁੱਚੜਾਂ ਕੋਲੋਂ ਜਦੋਂ ਇਹ ਗੱਲ ਸੁਣੀ ਤੇ ਹਿਰਦਾ ਬੇਸ਼ੱਕ ਬੜਾ ਦੁਖੀ ਹੋਇਆ ਕਿ ਇਸ ਬਾਦਸ਼ਾਹ ਨੇ, ਇਸ ਸ਼ਹਿਨਸ਼ਾਹ ਨੇ ਮੇਰੇ ਦੇਸ਼ ਵਿੱਚ ਆ ਕੇ ਬਹੁਤ ਬੁਰੀ ਕੀਤੀ ਹੈ।
ਕਪਟ ਠਾਨਿਕ ਨਿਕਟ ਬਿਠਾਇਸ,
ਔਰ ਜੋ ਚੀਜ਼ ਇਸ ਇਨਸਾਨ ਦੇ ਅੰਦਰ ਕੁੱਟ ਕੁੱਟ ਕੇ ਭਰੀ ਪਈ ਸੀ, ਕਪਟ, ਉਸ ਕਪਟ ਨੂੰ ਆਪਣੇ ਸਾਹਮਣੇ ਲਿਆਂਦਾ। ਔਰ ਜੋ ਰਾਜਾ ਮਾਨ ਸਿੰਘ ਹੈ ਬੜੇ ਪ੍ਰੇਮ ਦੇ ਨਾਲ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਇਸ ਅਕਬਰ ਨੇ ਆਪਣੇ ਕੋਲ ਬਿਠਾਇਆ ਔਰ ਆਪਣਾ ਪਾਜ ਜੋ ਹੈ ਉਗੜਨ ਨਾ ਦਿੱਤਾ, ਇਹ ਨਾ ਮਹਿਸੂਸ ਹੋਣ ਦਿੱਤਾ ਕਿ ਤੇਰੇ ਕੀਤੇ ਹੋਏ ਕਰਮ ਨਾਲ ਮੈਨੂੰ ਦੁੱਖ ਮਿਲਿਆ ਹੈ।
ਸ਼ਸਤਰ ਬਸਤਰ ਬਹੁ ਮੁੱਲੇ ਦਿਵਾਇਸ,
ਤੇ ਨਾਲ ਹੀ ਨਾਲ ਕਿਉਂਕਿ ਇਸ ਬਾਦਸ਼ਾਹ ਨੂੰ ਮਤਲਬ ਸੀ, ਕਿਉਂਕਿ ਜਦੋਂ ਇਨਸਾਨ ਨੂੰ ਮਤਲਬ ਹੁੰਦਾ ਹੈ ਕਿਸੇ ਦੇ ਨਾਲ, ਉਸ ਵਕਤ ਇਨਸਾਨ ਕੁਛ ਵੀ ਕਰਮ ਕਰਨਾ ਪਵੇ, ਆਮ ਵੇਖਿਆ ਜਾਂਦਾ ਹੈ, ਇਹ ਅੱਜ ਦੇ ਸਮੇਂ ਦੀ ਨਹੀਂ, ਬਹੁਤ ਹੀ ਪੁਰਾਣੇ ਸਮੇਂ ਤੋਂ ਇਹ ਗੱਲ ਚੱਲਦੀ ਆ ਰਹੀ ਹੈ। ਵਿਦਵਾਨ ਜ਼ਿਕਰ ਕਰਦੇ ਨੇ ਇਸ ਚੀਜ਼ ਦਾ ਕਿ ਜਿਸ ਤਰ੍ਹਾਂ ਇਨਸਾਨ ਦੇ ਹਿਰਦੇ ਵਿੱਚ ਵੈਰ ਭਾਵਨਾ ਜਾਂ ਇਨਸਾਨ ਦੇ ਹਿਰਦੇ ਵਿੱਚ ਕੁਟਿਲ ਨੀਤੀ ਆਦਿਕ, ਇਹ ਜੋ ਹੈ ਇਹ ਉਪਜਣਾ ਇੱਕ ਵੱਡੀ ਗੱਲ ਨਹੀਂ। ਇਸ ਚੀਜ਼ ਬਾਰੇ ਜਦੋਂ ਜ਼ਿਕਰ ਕਰਦੇ ਨੇ, ਕਹਿੰਦੇ ਨੇ ਕਿ ਜੇ ਮੰਨ ਲਓ ਇੱਕ ਛੋਟਾ ਜਿਹਾ ਬੱਚਾ ਹੋਵੇ ਜਿਹਨੇ ਹਜੇ ਰਿੜਨਾ ਵੀ ਨਹੀਂ ਸਿੱਖਿਆ, ਉਸ ਬੱਚੇ ਨੂੰ ਜਦੋਂ ਵੇਖਿਆ ਜਾਂਦਾ ਹਰ ਕੋਈ ਕਹਿੰਦਾ ਇਹ ਤੇ ਰੱਬ ਦਾ ਸਰੂਪ ਹੈ, ਇਹਦੇ ਵਿੱਚ ਤੇ ਖੁਦਾ, ਇਹਦੇ ਵਿੱਚ ਭਗਵਾਨ ਵਸਦਾ, ਹਰ ਕੋਈ ਕਹਿੰਦਾ ਬੱਚਾ ਤੇ ਰੱਬ ਦਾ ਰੂਪ ਹੈ। ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹੀਏ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਉਹਦੇ ਨਾਲ ਮਿਲਾਪ ਕਰਨਾ ਹੈ ਬਸ ਤੂੰ ਬੱਚਾ ਬਣ ਜਾ, ਕਿਉਂਕਿ ਭੋਲੇ ਭਾਏ ਮਿਲੇ ਰਘੁਰਾਇਆ, ਉਹ ਭਗਵਾਨ ਮਿਲਦਾ ਹੈ ਭੋਲਿਆਂ ਨੂੰ, ਸ਼ੈਤਾਨਾਂ ਨੂੰ ਨਹੀਂ ਮਿਲਦਾ। ਜਿਹੜਾ ਇਨਸਾਨ ਸ਼ੈਤਾਨ ਬ੍ਰਿਤੀ ਵਾਲਾ ਹੈ ਉਹਦੇ ਨੇੜੇ ਭਗਵਾਨ ਨਹੀਂ, ਉਹਦੇ ਨੇੜੇ ਤਾਂ ਸ਼ੈਤਾਨ ਹੀ ਹੋਊਗਾ। ਜਿਹੜੇ ਲੋਕ ਆਪਣੇ ਆਪ ਨੂੰ ਮਾਫ ਕਰਨਾ ਗੁਰੂ ਸਵਾਰਿਓ, ਆਪਣੇ ਆਪ ਨੂੰ ਸਿੱਖ ਵੀ ਕਹਾਉਣ, ਆਪਣੇ ਆਪ ਨੂੰ ਕੋਈ ਵੀ ਫਿਰਕੇ ਦਾ ਕਹਾਉਣ, ਆਪਣੇ ਆਪ ਨੂੰ ਧਰਮੀ ਕਹਾਣ, ਚੰਗਾ ਕਹਾਉਣ, ਮਾਫ ਕਰਨਾ, ਜੇ ਉਸ ਇਨਸਾਨ ਦੇ ਅੰਦਰ ਸ਼ੈਤਾਨੀਅਤ ਕੰਮ ਕਰਦੀ ਹੈ, ਉਸ ਇਨਸਾਨ ਦੇ ਅੰਦਰ ਕੁਟਿਲ ਭਾਵ ਕਰਮ ਕਰਦਾ ਹੈ ਤੇ ਉਹ ਇਨਸਾਨ ਤੁਸੀਂ ਸੋਚ ਲਵੋ ਕੀ ਹੋਏਗਾ। ਇਸ ਬਾਦਸ਼ਾਹ ਦੇ ਅੰਦਰ ਜੋ ਕੁਟਲ ਭਾਵ ਸੀ ਉਹ ਇੱਥੋਂ ਉੱਗੜ ਕੇ ਸਾਹਮਣੇ ਆ ਰਿਹਾ ਹੈ ਕਿ ਪਤਾ ਹੈ ਕਿ ਇਹ ਜੋ ਸਾਹਮਣੇ ਮੇਰੇ ਬੈਠਾ ਹੈ ਰਾਜਾ ਮਾਨ ਸਿੰਘ, ਇਹ ਮੇਰਾ ਹਿਤੈਸ਼ੀ ਨਹੀਂ, ਇਸ ਨੇ ਬੁਰਾ ਕਰਮ ਕੀਤਾ ਹੈ। ਕਿ ਮੇਰੇ ਕਰਮ ਦੇ ਵਿੱਚ ਆ ਕੇ ਇਹਨੇ ਵਿਘਨ ਪਾਇਆ, ਭਾਵ ਇਹਨੇ ਬੁੱਚੜ ਖਾਨੇ ਵਿੱਚ ਜਾ ਕੇ ਬੁੱਚੜਾਂ ਦਾ ਨਾਸ ਕੀਤਾ। ਪਰ ਸਾਧ ਸੰਗਤ ਜੀ, ਜਿਸ ਤਰ੍ਹਾਂ ਆਮ ਲੋਕਾਈ ਕਰਦੀ ਹੈ ਕਿ ਆਪਣਾ ਮਤਲਬ ਕੱਢਣ ਵਾਸਤੇ ਮੌਕੇ ਦੇ ਉੱਤੇ ਉਸ ਇਨਸਾਨ ਦੇ ਵੀ ਇਨਸਾਨ ਪੈਰ ਵੀ ਚੁੰਮਦਾ ਹੈ ਜਿਹਨੂੰ ਸ਼ਾਇਦ ਕਦੀ ਵੇਖਣਾ ਵੀ ਪਸੰਦ ਨਾ ਕਰੇ, ਤੇ ਜਦੋਂ ਮਤਲਬ ਨਿਕਲ ਜਾਵੇ ਉਸ ਵਕਤ ਕੌਣ ਕਿਸੇ ਦਾ। ਤੇ ਸਤਿਗੁਰੂ ਜੀ ਇਹ ਸਾਰੀ ਵਿਥਿਆ ਨੂੰ, ਇਹ ਸਾਰੇ ਦ੍ਰਿਸ਼ਟਾਂਤ ਨੂੰ ਵੇਖਦੇ ਹੋਏ ਗੁਰਬਾਣੀ ਜੋ ਰਚੀ ਉਹਦੇ ਵਿੱਚ ਕਈ ਜਗ੍ਹਾ ਇਨਸਾਨ ਨੂੰ ਚੋਟ ਮਾਰਦੇ ਨੇ, ਸਮਝਾਉਂਦੇ ਨੇ ਕਿ ਕਾਮਣ ਲੋੜ ਹੈ ਸੋਇਨਾ ਰੂਪਾ ਮਿੱਤਰ ਲੋੜੇ ਨੇ ਸੋ ਖਾਨ ਧਾਤਾ ਨਾਨਕ ਪਾਪ ਕਰ ਹੈ ਤਿੰਨ ਕਾਰਨ ਜਾਸੀ ਜਮਪੁਰ ਬਾ ਧਾਤਾ। ਇੱਥੇ ਜੱਜੇ ਨੂੰ ਕੰਨਾ ਸੱਸੇ ਨੂੰ ਬਿਹਾਰੀ ਜਾਸੀ ਪਾਠ ਹੈ, ਪਰ ਮੇਰੇ ਵਿਦਿਆ ਦਾਤੇ ਸ਼੍ਰੀਮਾਨ ਸੰਤ ਨਿਸ਼ਾਨ ਸਿੰਘ ਜੀ ਬੜੀ ਕਿਰਪਾ ਕੀਤੀ, ਉਹਨਾਂ ਨੇ ਦੱਸਿਆ ਕਿ ਇਹ ਲਹਿੰਦੇ ਪੰਜਾਬ ਦੀ ਬੋਲੀ ਹੈ ਜਿਹਦੇ ਵਿੱਚ ਉਹ ਜਾਸੀ ਕਰਕੇ ਐਵੇਂ ਥੋੜਾ ਜਿਹਾ ਜ਼ੋਰ ਜਿਹਾ ਲੈ ਕੇ ਉਹ ਇਸ ਨੂੰ ਬੋਲਦੇ ਨੇ, ਇਹਦਾ ਮਤਲਬ ਹੈ ਲੈ ਕੇ ਜਾਣਾ। ਭਾਵ ਜਦੋਂ ਇਨਸਾਨ ਕਈ ਤਰ੍ਹਾਂ ਦੇ ਬੁਰੇ ਕਰਮ ਕਰਦਾ ਹੈ ਦੁਨੀਆਂ ਨੂੰ ਆਪਣੇ ਸਾਹਮਣੇ ਰੱਖ ਕੇ ਕਿ ਬਸ ਮੇਰੀ ਤੇ ਗੱਲ ਹੀ ਤਾਂ ਬਣਦੀ ਹੈ ਜੇ ਇਹ ਕਰਮ ਕਰਾਂ, ਉਸ ਕਰਮ ਕਰਨ ਵਾਸਤੇ ਚਾਹੇ ਕੈਸੇ ਵੀ ਪਾਪੜ ਵੇਲਣੇ ਪੈਣ, ਕੋਈ ਵੀ ਬੁਰਾ ਕਰਮ ਕਰਨਾ ਪਵੇ ਸਭ ਕਰਦਾ। ਔਰ ਪਾਤਸ਼ਾਹ ਜੀ ਇਹ ਸਾਰੀ ਵਿਥਾ ਨੂੰ ਵੇਖਦੇ ਹੋਏ ਫਿਰ ਵਿਅਕਤ ਕਰਦੇ ਨੇ ਸਾਡੇ ਸਾਹਮਣੇ, ਹੇ ਇਨਸਾਨ ਜੇ ਕੁਛ ਕਰਨਾ ਹੈ, ਜੇ ਚੰਗੇ ਪਾਸੇ ਤੁਰਨਾ, ਤੇ ਇੱਕ ਗੱਲ ਯਾਦ ਰੱਖੀ, ਜਿੰਨਾ ਚਿਰ ਤੇਰੇ ਹਿਰਦੇ ਦੇ ਵਿੱਚ ਦੂਸਰੇ ਵਾਸਤੇ ਬੁਰੇ ਭਾਵ ਨੇ ਤੂੰ ਕਦੀ ਚੰਗਾ ਕਰ ਹੀ ਨਹੀਂ ਸਕਦਾ। ਕਿਉਂਕਿ ਸਾਧ ਸੰਗਤ ਜੀ ਇਹ ਗੱਲ ਤੇ ਮੰਨੀ ਗਈ ਏ ਕਿ ਮੰਨ ਲਓ ਇੱਕ ਗਿਲਾਸ ਹੋਵੇ, ਹੁਣ ਉਹਦੇ ਵਿੱਚ ਹੈ ਪਾਣੀ, ਹੁਣ ਉਹਦੇ ਵਿੱਚ ਦੁੱਧ ਪਾਣਾ, ਕਿਵੇਂ ਪਾਵਾਂਗੇ? ਉੱਤੋਂ ਹੀ ਦੁੱਧ ਪਾ ਦਿੱਤਾ, ਉਹ ਪਹਿਲਾਂ ਹੀ ਭਰਿਆ ਪਿਆ, ਉਹ ਕੀ ਬਣੇਗਾ? ਦੁੱਧ ਜਿਹੜਾ ਥੋੜਾ ਜਿਹਾ ਉਸ ਪਾਣੀ ਵਿੱਚ ਰਲੇਗਾ, ਮਿਕਸ ਹੋਏਗਾ, ਬਾਕੀ ਜੋ ਹੈ ਉਸ ਪਾਣੀ ਸਮੇਤ ਹੀ ਰਲ ਕੇ ਅੱਧਾ ਬਾਹਰ ਡੁੱਲ ਜਾਏਗਾ। ਗੁਰੂ ਸਵਾਰਿਓ, ਉਸ ਗਲਾਸ ਨੂੰ ਖਾਲੀ ਕਰਨਾ ਪਏਗਾ, ਉਸ ਪਾਣੀ ਨੂੰ ਬਾਹਰ ਡੁੱਲਣਾ ਪਏਗਾ, ਫਿਰ ਉਸ ਦੇ ਵਿੱਚ ਦੁੱਧ ਪਏਗਾ। ਭਾਂਡਾ ਧੋਏ ਬੈਸ ਧੂਪ ਦੇ ਵਹੋ ਤੋ ਦੁੱਧ ਹੈ ਕਹੋ ਜਾ ਵਹੋ। ਸਾਹਿਬ ਗੁਰਬਾਣੀ ਵਿੱਚ ਕਹਿੰਦੇ ਨੇ, ਹੇ ਇਨਸਾਨ ਵਾਰ ਵਾਰ ਤਸਬੀ ਘਸਾ ਛੱਡੀ ਹੈ, ਮਾਲਾ ਘਸਾ ਛੱਡੀ ਏ, ਵਾਰ ਵਾਰ ਜੱਪੀ ਜਾ ਰਿਹਾ ਹੈ, ਯੁਗਾਂ ਪ੍ਰਯੰਤ ਤੈਨੂੰ ਬੀਤ ਗਏ ਨੇ, ਪਰ ਤੂੰ ਆਪਣਾ ਭਾਂਡਾ ਤਾਂ ਵਿਹਲਾ ਕਰ, ਅੰਦਰੋਂ ਉਹ ਜਿਹੜੇ ਬੁਰੇ ਭਾਵ ਨੇ ਉਹਨੂੰ ਤਾਂ ਕੱਢ, ਸਾਹਮਣੇ ਬੈਠੇ ਇਨਸਾਨ ਨੂੰ ਵੇਖ ਕੇ ਜੇ ਤੇਰੇ ਹਿਰਦੇ ਵਿੱਚ ਇਹ ਚੀਜ਼ ਆਉਂਦੀ ਏ ਕਿ ਇਹ ਇਨਸਾਨ ਮੈਨੂੰ ਚੰਗਾ ਨਹੀਂ ਲੱਗਦਾ ਜਾਂ ਇਹ ਦੁਸ਼ਮਣ ਹੈ, ਤੇ ਮਾਫ ਕਰਨਾ, ਤੂੰ ਸੰਤ ਨਹੀਂ ਹੋ ਸਕਦਾ, ਸਾਧੂ ਨਹੀਂ ਹੋ ਸਕਦਾ, ਤੂੰ ਨਾਮਧਾਰੀ ਨਹੀਂ ਹੋ ਸਕਦਾ। ਜਦੋਂ ਸਾਹਮਣੇ ਬੈਠੇ ਇਨਸਾਨ ਨੂੰ ਵੇਖ ਕੇ ਵੀ ਅੰਦਰ ਪ੍ਰੇਮ ਆਵੇ, ਸਾਹਮਣੇ ਬੈਠਾ ਮਿੱਤਰ ਨਜ਼ਰ ਆਵੇ, ਸਾਹਮਣੇ ਬੈਠਾ ਹਿਤੈਸ਼ੀ ਨਜ਼ਰ ਆਵੇ, ਸਮਝੋ ਭਾਂਡਾ ਖਾਲੀ ਹੋ ਗਿਆ। ਉਸ ਵਕਤ ਸਤਿਗੁਰੂ ਕਹਿੰਦੇ ਨੇ ਇਹਦੇ ਵਿੱਚ ਦੁੱਧ, ਇਹਦੇ ਵਿੱਚ ਉਹਦੀ ਕਿਰਪਾ ਜੋ ਹੈ ਆ ਕੇ ਪ੍ਰਵਿਸ਼ਟ ਹੋਏਗੀ, ਇਹਦੇ ਵਿੱਚ ਸਮਾ ਜਾਏਗੀ। ਸੋ ਅਰਜ ਕਰਾਂ, ਇਹ ਸਾਰੀ ਚੀਜ਼ ਨੂੰ ਵੇਖ ਕੇ ਪਾਤਸ਼ਾਹ ਜੀ ਵਾਰ ਵਾਰ ਆਪਣੇ ਸਿੱਖ ਨੂੰ ਸਮਝਾਉਂਦੇ ਨੇ ਕਿ ਇਸ ਕੁਟਲ ਭਾਵ ਨੂੰ ਬਦਲ, ਆਪਣੇ ਸੁਭਾਅ ਨੂੰ ਬਦਲ। ਸੋ ਅਰਜ ਕਰਦਾ ਸੀ, ਇਹ ਜਿਹੜੀ ਕੁਟਲ ਨੀਤੀ ਏ, ਇਹ ਅਕਸਰ ਉਹਨਾਂ ਲੋਕਾਂ ਵਿੱਚ ਪਾਈ ਹੀ ਜਾਂਦੀ ਹੈ ਜਿਨ੍ਹਾਂ ਨੂੰ ਖਤਰਾ ਹੋਵੇ ਕਿ ਅਸੀਂ ਆਪਣੀ ਕੁਰਸੀ ਨੂੰ, ਆਪਣੇ ਰਾਜ ਨੂੰ ਕਾਇਮ ਰੱਖ ਸਕੀਏ। ਕਿਉਂਕਿ ਜ਼ਿਆਦਾਤਰ ਇਨਸਾਨ ਕੁਰਸੀ ਨੂੰ ਪਾਉਣ ਵਿੱਚ, ਮੁਰਾਤਬੇ ਨੂੰ ਪਾਉਣ ਵਿੱਚ ਉਹਨਾਂ ਯਤਨ ਨਹੀਂ ਕਰਦਾ ਜਿੰਨਾ ਕਿ ਉਹਨੂੰ ਟਿਕਾਉਣ ਵਿੱਚ ਉਹਦਾ ਜ਼ਿਆਦਾ ਜ਼ੋਰ ਲੱਗਦਾ। ਕਿਉਂਕਿ ਜਦੋਂ ਕਿਸੇ ਚੀਜ਼ ਦੀ ਪ੍ਰਾਪਤੀ ਕਰਨੀ ਹੋਵੇ ਉਹ ਤਾਂ ਹੋ ਹੀ ਜਾਂਦੀ ਹੈ ਉਸ ਦੀ ਕਿਰਪਾ ਸਦਕਾ, ਜਾਂ ਇਹਦੇ ਕੀਤੇ ਹੋਏ ਕੁਛ ਵਿੰਗੇ ਟੇਢੇ ਕਰਮਾਂ ਕਰਕੇ। ਪਰ ਉਸ ਤੋਂ ਬਾਅਦ ਜਦੋਂ ਇਨਸਾਨ ਕਿਸੇ ਸਟੇਜ ਦੇ ਉੱਪਰ, ਕਿਸੇ ਜਗ੍ਹਾ ਉੱਤੇ ਸਥਾਪਿਤ ਹੋ ਜਾਂਦਾ, ਬਸ ਉਸ ਵਕਤ ਦਿਨ ਰਾਤ ਇਹਨੂੰ ਚਿੰਤਾ ਬਣੀ ਰਹਿੰਦੀ ਏ, ਹਾਏ ਕੋਈ ਆ ਕੇ ਮੇਰੀ ਜਗ੍ਹਾ ਨਾ ਬੈਠ ਜਾਏ, ਕੋਈ ਆ ਕੇ ਮੇਰੀ ਜਗ੍ਹਾ ਨੂੰ ਸੰਭਾਲ ਨਾ ਲਵੇ। ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਕੁਛ ਅਜਿਹੀ ਅਵਸਥਾ ਬਣ ਜਾਂਦੀ ਇਨਸਾਨ ਦੀ ਜਿਵੇਂ ਰਾਜਾ ਸੁਪਨੇ ਵਿੱਚ ਭਿਖਾਰੀ ਬਣ ਗਿਆ, ਅੱਖ ਤਾਂ ਖੁੱਲ ਗਈ ਪਰ ਜਦੋਂ ਅੱਖ ਖੁੱਲੀ ਸੀ ਪਸੀਨੇ ਨਾਲ ਲੱਥ ਪੱਥ, ਸਾਹ ਚੜਿਆ ਹੋਇਆ, ਘਬਰਾਇਆ ਹੋਇਆ ਕਿ ਹਾਏ ਮੈਂ ਤੇ ਭਿਖਾਰੀ ਬਣ ਗਿਆ। ਸੋ ਇਸੇ ਤਰ੍ਹਾਂ ਇਸ ਅਕਬਰ ਦੇ ਅੰਦਰ ਵੀ ਇਹ ਚੀਜ਼ ਹੈ ਸੀ, ਕਿਤੇ ਨਾ ਕਿਤੇ ਇਹਦੇ ਹਿਰਦੇ ਦੇ ਵਿੱਚ ਇਸ ਦੀ ਮਾਨਸਿਕ ਦਸ਼ਾ ਜੋ ਹੈ ਉਹ ਸਾਡੇ ਸਾਹਮਣੇ ਆ ਰਹੀ ਹੈ। ਇਹਨੂੰ ਡਰ ਸੀ ਕਿ ਕਿਤੇ ਇਹ ਬਾਦਸ਼ਾਹ ਆਕੀ ਨਾ ਹੋ ਜਾਏ। ਤਾਂ ਹੀ ਤਾਂ ਜਦੋਂ ਇਸ ਦੇ ਬੁੱਚੜਖਾਨੇ ਦੇ ਵਿੱਚੋਂ ਕੁਛ ਆ ਕੇ ਜੋ ਜਲਾਦ ਹਨ ਕਹਿੰਦੇ ਨੇ ਕਿ ਇਹਨੇ ਇਸ ਤਰ੍ਹਾਂ ਦਾ ਕਰਮ ਕੀਤਾ, ਬਲਕਿ ਉਸ ਰਾਜੇ ਮਾਨ ਸਿੰਘ ਦੇ ਉਲਟ ਹੋਣ ਦੇ ਇਸ ਅਕਬਰ ਨੇ ਕੀ ਕੀਤਾ, ਉਸ ਨੂੰ ਬੜਾ ਹੀ ਸਨਮਾਨ ਦਿੱਤਾ, ਬਹੁਤ ਸਾਰੀਆਂ ਚੀਜ਼ਾਂ ਉਸ ਨੂੰ ਭੇਟਾ ਦਿੱਤੀਆਂ, ਤਾਂ ਕਿ ਇਸ ਰਾਜੇ ਮਾਨ ਸਿੰਘ ਦਾ ਮੇਰੇ ਨਾਲ ਪਿਆਰ ਵਧੇ ਔਰ ਇਹ ਮੇਰੇ ਅਹਿਸਾਨਾਂ ਦੇ ਥੱਲੇ ਹੋ ਜਾਵੇ।
ਸਭਾ ਲਗਾਏ ਸਕਲ ਉਮਰਾਵ,
ਸਾਰੇ ਉਮਰਾਵ ਭਾਵ ਵਜ਼ੀਰ ਆਦਿਕ ਸਿਆਣਿਆਂ ਨੂੰ ਬੁਲਾ ਕੇ ਅਕਬਰ ਬਾਦਸ਼ਾਹ ਨੇ ਇੱਕ ਬੜੀ ਵੱਡੀ ਸਭਾ ਲਗਾਈ।
ਰਾਜੇ ਅਪਰ ਬੁਲਾਏ ਬਿਠਾਵ,
ਹੋਰ ਵੀ ਰਾਜਿਆਂ ਨੂੰ ਜੋ ਨੇੜੇ ਤੇੜੇ ਦੇ ਰਾਜੇ ਸਨ ਉਹਨਾਂ ਨੂੰ ਬੁਲਾ ਕੇ ਉਸ ਸਭਾ ਦੇ ਵਿੱਚ ਬੁਲਾਇਆ ਗਿਆ।
ਭਰੀ ਕਚਹਿਰੀ ਮੈਂ ਸਨਮਾਨਾ,
ਇਸ ਭਰੀ ਕਚਹਿਰੀ ਦੇ ਵਿੱਚ ਜਿੱਥੇ ਕਿ ਆਸੇ ਪਾਸੇ ਦੇ ਰਾਜੇ ਮਹਾਰਾਜੇ ਬੈਠੇ ਹੋਏ ਸਨ, ਇਸ ਕਚਹਿਰੀ ਦੇ ਵਿੱਚ ਇਸ ਅਕਬਰ ਬਾਦਸ਼ਾਹ ਨੇ ਰਾਜੇ ਮਾਨ ਸਿੰਘ ਨੂੰ ਸਨਮਾਨ ਦਿੱਤਾ, ਬਹੁਤ ਹੀ ਜ਼ਿਆਦਾ ਸਤਿਕਾਰ ਦਿੱਤਾ।
ਅਧਿਕ ਦਰਬ ਕੋ ਬਖਸ਼ਨੇ ਠਾਨਾ,
ਬੜੇ ਹੀ ਆਪਣੇ ਅਜਿਹੇ ਭਾਵ ਵਿਅਕਤ ਕੀਤੇ ਕਿ ਅਕਬਰ ਜੋ ਹੈ ਰਾਜੇ ਮਾਨ ਸਿੰਘ ਦਾ ਹਿਤੈਸ਼ੀ ਹੈ, ਮਿੱਤਰ ਹੈ, ਸੱਜਣ ਹੈ। ਇਸ ਚੀਜ਼ ਨੂੰ ਸਿੱਧ ਕਰਨ ਵਾਸਤੇ ਅਕਬਰ ਨੇ ਇਸ ਰਾਜੇ ਵਾਸਤੇ ਬਹੁਤ ਜ਼ਿਆਦਾ ਧਨ ਪਦਾਰਥ ਹੋਰ ਬਹੁਤ ਸਾਰੀ ਵਸਤੂਆਂ ਜੋ ਹਨ ਅਰਪਣ ਕੀਤੀਆਂ।
ਬੀੜਾ ਪਾਨਨ ਕੋ ਸ਼ੁਭ ਰੰਗੀ,
ਇੱਕ ਬੜਾ ਹੀ ਵਧੀਆ ਇੱਕ ਬੀੜਾ ਪਾਨਾ ਦਾ ਉੱਥੇ ਰੱਖਿਆ ਗਿਆ।
ਅਰ ਸ਼ਮਸ਼ੀਰ ਧਰੀ ਕਰ ਨੰਗੀ,
ਔਰ ਇੱਕ ਸ਼ਮਸ਼ੀਰ ਭਾਵ ਇੱਕ ਤਲਵਾਰ, ਬਹੁਤ ਹੀ ਵਧੀਆ ਤਲਵਾਰ ਜੋ ਹੈ ਬਿਲਕੁਲ ਮਿਆਨ ਵਿੱਚੋਂ ਕੱਢ ਕੇ ਨਗਨ ਰੱਖ ਦਿੱਤੀ ਗਈ।
ਬੀਤ ਸਭਾ ਦੇਖਿਆ ਸਭ ਕੌਣ,
ਸਾਰੇ ਉਸ ਸਭਾ ਵਿੱਚ ਬੈਠੇ ਹੋਏ ਇੱਕ ਦੂਸਰੇ ਵੱਲ ਵੇਖ ਰਹੇ ਹਨ।
ਗਹੀ ਨਾ ਕਿਨਹੂ ਠਾਨੀ ਮੌਨ,
ਔਰ ਕਿਸੇ ਵੀ ਬਾਦਸ਼ਾਹ ਨੇ ਕਿਸੇ ਵੀ ਰਾਜੇ ਨੇ ਹਿੰਮਤ ਨਾ ਇੰਨੀ ਜੁਟਾਈ ਕਿ ਆ ਕੇ ਉਸ ਤਲਵਾਰ ਨੂੰ ਚੁੱਕ ਸਕੇ, ਕਿਉਂਕਿ ਸਾਧ ਸੰਗਤ ਜੀ ਜਦੋਂ ਇਹ ਪਾਨਾਂ ਦਾ ਬੀੜਾ ਰੱਖਿਆ ਜਾਂਦਾ ਸੀ ਅਸਲ ਵਿੱਚ ਇਹ ਇੱਕ ਸੰਕੇਤ ਹੁੰਦਾ ਸੀ ਕਿ ਇਸ ਬੀੜੇ ਨੂੰ ਚੁੱਕਣ ਵਾਲਾ, ਇਸ ਤਲਵਾਰ ਨੂੰ ਚੁੱਕਣ ਵਾਲਾ ਇੱਕ ਅਜਿਹਾ ਸੂਰਮਾ ਸਾਹਮਣੇ ਆਵੇ ਜੋ ਕਿ ਜਿਹਦੇ ਵਾਸਤੇ ਉਹਨੂੰ ਭੇਜਿਆ ਜਾਏਗਾ, ਉਹ ਮੁਹਿੰਮ ਨੂੰ ਪੂਰੀ ਕਰਕੇ ਆਵੇ, ਭਾਵ ਕਿਸੇ ਵੈਰੀ ਨੂੰ ਜਾ ਕੇ ਜਿੱਤ ਕੇ ਆਵੇ ਜਿਹਦੇ ਵਾਸਤੇ ਬਾਦਸ਼ਾਹ ਕਹੇਗਾ।
ਦੇਸ਼ ਕਾਮਰੂ ਮੰਤਰਨ ਬਲ ਹੈ,
ਕਿਉਂਕਿ ਸਾਰੇ ਲੋਕ ਜਾਣਦੇ ਸੀ ਇਸ ਵਕਤ ਅਕਬਰ ਜੋ ਹੈ ਇੱਕੋ ਹੀ ਦੇਸ਼ ਤੋਂ ਦੁਖੀ ਹੈ, ਇੱਕੋ ਹੀ ਦੇਸ਼ ਇਸ ਦਾ ਆਕੀ ਹੈ, ਇਸ ਦਾ ਵੈਰੀ ਹੈ, ਇਸ ਦੇ ਨਾਲ ਬਗਾਵਤ ਕਰ ਰਿਹਾ ਹੈ, ਉਹ ਹੈ ਕਾਮਰੂਪ। ਔਰ ਇਹ ਵੀ ਸਭ ਨੂੰ ਪਤਾ ਸੀ ਇਹ ਜੋ ਪਾਨਾਂ ਦਾ ਬੀੜਾ ਔਰ ਤਲਵਾਰ ਰੱਖੀ ਹੈ ਇਹ ਇਸ ਕਰਕੇ ਰੱਖੀ ਹੈ ਜਿਹੜਾ ਵੀ ਇਹਨੂੰ ਚੱਕੇਗਾ ਉਹ ਕਾਮਰੂਪ ਦੇਸ਼ ਵੱਲ ਜਾਏਗਾ। ਸਭ ਜਾਣਦੇ ਸੀ ਕਿ ਉਸ ਦੇਸ਼ ਵਿੱਚ ਤੰਤਰ ਮੰਤਰ ਆਦਿਕ ਦਾ ਬਹੁਤ ਜ਼ਿਆਦਾ ਜ਼ੋਰ ਹੈ।
ਕਹਾਂ ਕਰਹਿ ਤਹਲੇ ਬੜੇ ਦਲ ਹੈ,
ਤੇ ਕੀ ਕਰਾਂਗੇ ਰਾਜੇ ਸੋਚਦੇ ਨੇ, ਮੰਨ ਲਵੋ ਜੇ ਬੀੜਾ ਚੁੱਕ ਲੈਂਦੇ ਆ ਪਰ ਕਰਾਂਗੇ ਕੀ ਇਤਨਾ ਦਲ ਲੈ ਜਾ ਕੇ ਉੱਥੇ, ਕਿਉਂਕਿ ਉਸ ਜਗ੍ਹਾ ਕਿਸੇ ਇਨਸਾਨ ਨੇ ਨਹੀਂ ਲੜਨਾ ਸਾਡੇ ਨਾਲ, ਉਸ ਜਗ੍ਹਾ ਉਹ ਗੁਪਤ ਸ਼ਕਤੀਆਂ ਲੜਨ ਗਈਆਂ ਜੋ ਕਿ ਪਤਾ ਹੀ ਨਹੀਂ ਲੱਗਣ ਦਿੰਦੀਆਂ ਕਦੋਂ ਇਨਸਾਨ ਦਾ ਨਾਸ ਕਰ ਦਿੰਦੀਆਂ ਹਨ।
ਮਾਨ ਸਿੰਘ ਨਿਰਪਰ ਦੇ ਵਿਚਾਰੀ,
ਉਸ ਵਕਤ ਰਾਜਾ ਮਾਨ ਸਿੰਘ ਇਸ ਨੇ ਆਪਣੇ ਹਿਰਦੇ ਵਿੱਚ ਇਹ ਵਿਚਾਰ ਕੀਤਾ,
ਸਭ ਮੈਂ ਸਨਮਾਨਿਓ ਮੁਝ ਭਾਰੀ।
ਬੜਾ ਸਿਆਣਾ ਰਾਜਾ ਸੀ ਔਰ ਸਿਆਣੇ ਲੋਕ ਇੱਕ ਨਿੱਕੀ ਨਿੱਕੀ ਚੀਜ਼ ਨੂੰ ਸੋਚ ਕੇ ਸਮਝ ਕੇ ਸੁਣ ਕੇ ਇਹ ਚੀਜ਼ ਦਾ ਅਨੁਮਾਨ ਲਾ ਹੀ ਲੈਂਦੇ ਨੇ ਕਿ ਸਾਹਮਣੇ ਵਾਲੇ ਇਨਸਾਨ ਦੇ ਹਿਰਦੇ ਚ ਕੀ ਚੱਲ ਰਿਹਾ ਹੈ। ਸੋ ਰਾਜੇ ਮਾਨ ਸਿੰਘ ਨੇ ਜਾਣ ਲਿਆ ਕਿ ਇਹ ਮੈਨੂੰ ਜੋ ਬਹੁਤ ਵੱਡਾ ਸਨਮਾਨ ਸਭਾ ਵਿੱਚ ਦਿੱਤਾ ਗਿਆ ਹੈ,
ਇਹ ਸ਼ਮਸ਼ੇਰ ਅਗਾਰੀ ਮੇਰੇ,
ਇਹ ਅਸਲ ਵਿੱਚ ਤਲਵਾਰ ਜੋ ਹੈ ਇਹ ਰਾਜਿਆਂ ਅੱਗੇ ਨਹੀਂ ਇਹ ਮੇਰੇ ਅੱਗੇ ਰੱਖੀ ਗਈ ਹੈ।
ਕਰਿਓ ਫਰੇਬ ਅਪਰ ਦਿਸ਼ ਹੇਰੇ।
ਇਹ ਤੇ ਫਰੇਬ ਕੀਤਾ ਗਿਆ ਹੈ, ਇਹ ਤੇ ਛਲ ਕੀਤਾ ਗਿਆ ਹੈ ਕਿ ਸਿੱਧਾ ਨੀ ਮੈਨੂੰ ਕਹਿਆ ਰਾਜੇ ਨੇ ਕਿ ਤਲਵਾਰ ਤੂੰ ਚੱਕ, ਭਾਵ ਇੱਕ ਅਜਿਹੇ ਵਿਅੰਗਮਈ ਤਰੀਕੇ ਨਾਲ ਕਹਿਆ ਗਿਆ ਤੇ ਰਾਜਾ ਮਾਨ ਸਿੰਘ ਇਸ ਚੀਜ਼ ਨੂੰ ਸਮਝ ਗਿਆ।
ਬੀਚ ਕਚਹਿਰੀ ਜੇ ਨਾ ਉਠਾਵੋ।
ਉਸ ਵਕਤ ਰਾਜਾ ਅਣਖੀ ਸੀ, ਅਣਖੀ ਕੌਮ ਨਾਲ ਸੰਬੰਧ ਰੱਖਣ ਵਾਲਾ ਸੀ, ਸੂਰਬੀਰ ਸੀ, ਔਰ ਸੂਰਬੀਰ ਜੋ ਹੁੰਦੇ ਨੇ ਇਹਨਾਂ ਬਾਰੇ ਕੁਛ ਅਜਿਹਾ ਦੱਸਿਆ ਜਾਂਦਾ ਹੈ ਕਿ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛੱਡੈ ਖੇਤ। ਸੂਰਮਾ ਤੇ ਉਹੀ ਹੈ ਕਿ ਜਿਹੜਾ ਪੈਰ ਪਿੱਛੇ ਨਾ ਹਟਾਏ, ਪਾਛੈ ਪਾਓ ਨਾ ਦੀਜੀਏ ਅੱਗੇ ਹੋਏ ਸੋ ਹੋਏ, ਅਜਿਹਾ ਹੋਵੇ ਕਿ ਪਿੱਛੇ ਪੈਰ ਹਟਾਵੇ ਹੀ ਨਾ, ਪੈਰ ਅੱਗੇ ਹੀ ਅੱਗੇ ਜਾਏ। ਸੋ ਇਹ ਵੀ ਕੁਛ ਅਜਿਹੀ ਸੋਚ ਵਾਲਾ ਸੀ। ਇਸ ਨੇ ਸੋਚਿਆ ਕਿ ਜੇ ਹੁਣ ਮੈਂ ਤਲਵਾਰ ਨਹੀਂ ਚੁੱਕਦਾ,
ਨਿਜ ਬਲ ਕੋ ਸਭ ਅਧਿਕ ਲਜਾਵਾ,
ਤੇ ਉਸ ਵਕਤ ਸਾਰੇ ਲੋਕਾਂ ਦੇ ਵਿੱਚ ਹਾਸੇ ਹੀਣਾ ਮੇਰਾ ਸੁਭਾਅ ਮੇਰਾ ਹਾਲ ਹੋਏਗਾ, ਹਰ ਕੋਈ ਮੈਨੂੰ ਬੁਰਾ ਸਮਝੇਗਾ।
ਕਾਇਰ ਭਇਓ ਕਹਿ ਪਛਤਾ ਚਾਤੀ।
ਉਸ ਵਕਤ ਰਾਜਾ ਮਾਨ ਸਿੰਘ ਸੋਚ ਰਿਹਾ ਹੈ, ਆਪਣੇ ਮਨ ਦੇ ਨਾਲ ਵਿਚਾਰਾਂ ਕਰ ਰਿਹਾ ਹੈ ਕਿ ਸਾਰੇ ਮੈਨੂੰ ਕਾਇਰ ਕਹਿਣਗੇ ਔਰ ਇਸ ਚੀਜ਼ ਨੂੰ ਸੁਣ ਕੇ ਬੜਾ ਹੀ ਪਛਤਾਪ ਬੜਾ ਪਛਤਾਵਾ ਹੋਏਗਾ ਮੈਨੂੰ।
ਇਸ ਬਿਦ ਹੋਏ ਆਨੇ ਘਾਟ ਜਾਤੀ।
ਔਰ ਇਸ ਤਰ੍ਹਾਂ ਜੋ ਰਾਜਪੂਤ ਰਾਜਾ ਹੈ ਇਹ ਸੋਚ ਰਿਹਾ ਹੈ ਕਿ ਜੇ ਇਹ ਤਲਵਾਰ ਔਰ ਪਾਨਾਂ ਦਾ ਬੀੜਾ ਮੈਂ ਨਹੀਂ ਚੁੱਕਦਾ ਤੇ ਮੇਰੀ ਆਨ ਭਾਵ ਇੱਜ਼ਤ ਘਟ ਜਾਵੇਗੀ।
ਬੜੇ ਬਲੀ ਮੋਸੋ ਲਾਰ ਸਾਰੇ।
ਉਸ ਵਕਤ ਰਾਜਾ ਆਪਣੇ ਆਪ ਨੂੰ ਹੌਸਲਾ ਦਿੰਦਾ ਹੋਇਆ ਕਹਿਣ ਲੱਗਾ, ਵੇ ਮਾਨ ਸਿੰਘ ਰਾਜਾ, ਬੜੇ ਵੱਡੇ ਵੱਡੇ ਸੂਰਮੇ ਤੇਰੇ ਨਾਲ ਲੜ ਲੜ ਕੇ ਹਾਰ ਗਏ।
ਮਮ ਆ ਗਏ ਇਹ ਕਹਾ ਵਿਚਾਰੇ,
ਤੇ ਮੇਰੇ ਅੱਗੇ ਕਾਮਰੂਪ ਦੇਸ਼ ਚੀਜ਼ ਹੀ ਕੀ ਹੈ, ਭਾਵ ਉੱਥੇ ਜਾ ਕੇ ਵੀ ਮੈਂ ਜਿੱਤ ਕੇ ਹੀ ਆਵਾਂਗਾ।
ਇਮ ਵਿਚਾਰੇ ਆਪਣੀ ਵਡਿਆਈ।
ਇਸ ਤਰ੍ਹਾਂ ਰਾਜਾ ਮਾਨ ਸਿੰਘ ਆਪਣੀ ਵਡਿਆਈ ਨੂੰ ਆਪਣੇ ਬਲ ਨੂੰ ਯਾਦ ਕਰਦਾ ਹੋਇਆ
ਕਾਰ ਸਲਾਮ ਸ਼ਮਸ਼ੇਰ ਉਠਾਈ।
ਅਕਬਰ ਬਾਦਸ਼ਾਹ ਨੂੰ ਸਲਾਮ ਕਰਦਾ ਹੋਇਆ ਇਹ ਰਾਜਾ ਮਾਨ ਸਿੰਘ ਜੋ ਹੈ ਅੱਗੇ ਵਧਿਆ ਔਰ ਉਸ ਸ਼ਮਸ਼ੀਰ ਤਲਵਾਰ ਨੂੰ ਹੱਥ ਪਾਇਆ, ਉਸ ਤਲਵਾਰ ਨੂੰ ਉਠਾ ਲਿਆ।
ਤਾਬੇ ਅਕਬਰ ਨੇ ਬਹੁਤ ਸਰਾਹ।
ਉਸ ਵਕਤ ਅਕਬਰ ਬਾਦਸ਼ਾਹ ਬੜਾ ਹੀ ਜ਼ਿਆਦਾ ਸਲਾਉਣ ਲੱਗਾ, ਬਹੁਤ ਹੀ ਜ਼ਿਆਦਾ ਕਹਿਣ ਲੱਗਾ, ਵਾਹ ਓਏ ਰਾਜਪੂਤ ਰਾਜਿਆ, ਇਹ ਤੇਰੀ ਬਹਾਦਰੀ ਤੋਂ ਵਾਰੇ ਵਾਰੇ ਜਾਵਾਂ।
ਨਿਕਸ ਵਹਿਰ ਤਿਤ ਚੜਨੇ ਉਮਾਹਾ।
ਉਸ ਤੋਂ ਬਾਅਦ ਜੋ ਰਾਜਾ ਮਾਨ ਸਿੰਘ ਹੈ ਇਸ ਸਭਾ ਵਿੱਚੋਂ ਨਿਕਲ ਕੇ ਇਸ ਦੇ ਹਿਰਦੇ ਦਾ ਵਿਚਾਰ ਬਣਿਆ ਕਿ ਹੁਣ ਇੱਥੋਂ ਤੁਰਿਆ ਜਾਵੇ।
ਅਨੀ ਕਹਨੀ ਕਨ ਮਨੋ ਸਕੇਲ।
ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਕਾਲੇ ਬੱਦਲ ਉਮੜ ਕੇ ਆਉਂਦੇ ਨੇ, ਹਰ ਪਾਸਿਓਂ ਘਟਾਵਾਂ ਹੀ ਘਟਾਵਾਂ ਆ ਕੇ ਇੱਕ ਜਗ੍ਹਾ ਜਦੋਂ ਮੀਂਹ ਦੀ ਅਵਸਥਾ ਬਣਦੀ ਹੈ, ਭਾਵ ਇਸ ਤਰ੍ਹਾਂ ਰਾਜਾ ਮਾਨ ਸਿੰਘ ਦੇ ਨਾਲ ਬਹੁਤ ਜ਼ਿਆਦੀ ਸੈਨਾ ਜੋ ਹੈ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਮਾਨੋ ਬੱਦਲ ਹੀ ਉਮੜ ਕੇ ਆ ਗਿਆ ਹੋਵੇ।
ਗਮਨਿਓ ਭੂਪ ਪੰਥ ਪਾਗ ਮੇਲ।
ਇਸ ਤਰ੍ਹਾਂ ਜੋ ਰਾਜਾ ਮਾਨ ਸਿੰਘ ਹੈ ਸਾਰੀ ਸੈਨਾ ਦੇ ਨਾਲ ਕਦਮ ਮਿਲਾ ਕੇ ਭਾਵ ਉਹਨਾਂ ਦੇ ਬਰਾਬਰ ਉਹਨਾਂ ਦੇ ਅੱਗੇ ਹੋ ਕੇ ਤੁਰ ਪਿਆ।
ਲਸ਼ਕਰ ਚੜਿਆ ਮਨੋ ਕਨ ਮਹ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਉਸ ਦ੍ਰਿਸ਼ ਨੂੰ ਜਦੋਂ ਵੇਖਿਆ ਜਾਵੇ, ਉਸ ਦ੍ਰਿਸ਼ ਨੂੰ ਜਦੋਂ ਮਹਿਸੂਸ ਕੀਤਾ ਜਾਏ, ਇਸ ਤਰ੍ਹਾਂ ਲੱਗਦਾ ਕਿ ਉਹ ਰਾਜਪੂਤ ਰਾਜਾ ਔਰ ਉਹਦੇ ਨਾਲ ਜੋ ਜਾਣ ਵਾਲੀ ਸੈਨਾ ਹੈ, ਇਸ ਤਰ੍ਹਾਂ ਲੱਗਦਾ ਕਿ ਬਹੁਤ ਜ਼ਿਆਦਾ ਜੋ ਬੱਦਲ ਹਨ ਉਮੜ ਕੇ ਆਏ ਹੁਣ ਔਰ ਜਾ ਰਹੇ ਹੁਣ।
ਬੱਜੀ ਬੰਬ ਬੜੇ ਕੋਖਤ ਲਹ।
ਇਸ ਤਰ੍ਹਾਂ ਯੋਧੇ ਜੋ ਹਨ ਉੱਚੀ ਉੱਚੀ ਰੋਲਾ ਪਾਉਂਦੇ ਜਾ ਰਹੇ ਹਨ, ਉਤਸ਼ਾਹਿਤ ਹੁੰਦੇ ਜਾ ਰਹੇ ਰਹੇ ਹਨ।
ਸ਼ਸਤਰ ਨੇ ਚਮਕ ਚੰਚਲਾ ਥਰਕ,
ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਬੱਦਲ ਛਾਏ ਹੋਣ ਔਰ ਉਹਨਾਂ ਦੇ ਵਿੱਚੋਂ ਤਿੱਖੀ ਜੀ ਲੋ ਭਾਵ ਤਿੱਖੀ ਬਿਜਲੀ ਚਮਕੇ, ਉਸ ਬਿਜਲੀ ਨੂੰ ਵੇਖ ਕੇ ਇਨਸਾਨ ਦਾ ਕਈ ਵਾਰ ਹਿਰਦਾ ਕੰਬ ਜਾਏ। ਇਸ ਤਰ੍ਹਾਂ ਦੀ ਤਲਵਾਰਾਂ ਸੀ ਉਹਨਾਂ ਸ਼ੂਰਬੀਰ ਯੋਧਿਆਂ ਕੋਲ। ਇਸ ਤਰ੍ਹਾਂ ਲੱਗਦਾ ਸੀ ਕਿ ਯੋਧੇ ਨਹੀਂ ਆਪ ਬੱਦਲ ਹੀ ਉਮੜ ਕੇ ਆਏ ਹੋਣ, ਔਰ ਉਹਨਾਂ ਦੇ ਸ਼ਸਤਰਾਂ ਨੂੰ ਵੇਖ ਕੇ ਲੱਗਦਾ ਸੀ ਇਹ ਸ਼ਸਤਰ ਨਹੀਂ, ਇਹਨਾਂ ਦੇ ਹੱਥਾਂ ਵਿੱਚ ਖੁਦ ਇਹਨਾਂ ਨੇ ਬਿਜਲੀ ਹੀ ਫੜੀ ਹੋਵੇ।
ਚੱਲਿਓ ਭੂਪ ਤ੍ਰਿਗ ਬਮ ਫਰਕ।
ਇਸ ਤਰ੍ਹਾਂ ਜਦੋਂ ਰਾਜਾ ਉੱਥੋਂ ਤੁਰਿਆ ਉਸ ਵਕਤ ਕੁਝ ਕੁ ਅਪਸ਼ਗਨੀ ਹੋਈ। ਇਸ ਰਾਜੇ ਦੀ ਜੋ ਖੱਬੀ ਅੱਖ ਸੀ ਉਹ ਫਰਕਣ ਲੱਗ ਪਈ, ਕਿਉਂਕਿ ਸਾਧ ਸੰਗਤ ਜੀ ਦੁਬਾਰਾ ਅਰਜ਼ ਕਰਾਂ, ਇਹ ਉਹ ਸਮਾਂ ਹੈ ਕਿ ਜਿਹੜੇ ਸਮੇਂ ਵਿੱਚ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਸੀ। ਔਰ ਉਤਨੀ ਹੀ ਬੁਰੀ ਗੱਲ ਇਹ ਹੈ ਕਿ ਅੱਜ ਦਾ ਵੀ ਸਮਾਂ ਹੈ ਕਿ ਇਨਸਾਨ ਨਿੱਕੀ ਨਿੱਕੀ ਗੱਲ ਨੂੰ ਬੜਾ ਤਜ਼ਵੀ ਦਿੰਦਾ ਹੈ, ਬੜਾ ਧਿਆਨ ਦਿੰਦਾ, ਸ਼ਗਨ ਪਸ਼ਗਨਾਂ ਦਾ ਧਿਆਨ ਕਰਦਾ ਕਿ ਇਸ ਸਮੇਂ ਵਿੱਚ ਆ ਕੇ ਕਿਸੇ ਦਾ ਆਨੰਦ ਕਾਰਜ ਕਰਨਾ, ਇਹ ਦਿਨਾਂ ਵਿੱਚ ਆ ਕੇ ਘਰ ਨਹੀਂ ਬਣਾ ਸਕਦੇ, ਇਸ ਸਮੇਂ ਵਿੱਚ ਤੁਸੀਂ ਸਫ਼ਰ ਨਹੀਂ ਕਰ ਸਕਦੇ। ਮੇਰਾ ਇੱਕ ਬੜਾ ਹੀ ਵਧੀਆ ਅਜ਼ੀਜ਼ ਮਿੱਤਰ, ਮੈਨੂੰ ਯਾਦ ਹੈ ਕਿ ਕਿਸੇ ਤਰੀਕੇ ਦੇ ਨਾਲ ਉਸ ਦਾ ਮਿਲਨ ਹੋਇਆ ਕਿਸੇ ਜੋਤਸ਼ੀ ਦੇ ਨਾਲ, ਔਰ ਉਸ ਸੱਜਣ ਨੇ ਉਸ ਜੋਤਸ਼ੀ ਨੇ ਕਿਹਾ ਕਿ ਆਉਣ ਵਾਲੇ ਫਲਾਣੇ ਦਿਨ ਨੂੰ ਤੇਰੀ ਮੌਤ ਹੋ ਜਾਏਗੀ। ਹੁਣ ਇਨਸਾਨ ਦੀ ਹਾਲਤ ਹੈ, ਜਦੋਂ ਮੌਤ ਦਾ ਨਾਮ ਸੁਣੇਗਾ ਕੰਬ ਜਾਂਦਾ। ਉਹ ਕਹਿਣ ਲੱਗਾ ਫਿਰ ਕੀਤਾ ਕੀ ਜਾਏ। ਉਸ ਜੋਤਸ਼ੀ ਨੇ ਅੱਗੋਂ ਇਹ ਗੱਲ ਕਹੀ ਕਿ ਹੁਣੇ ਇਸੇ ਤਰ੍ਹਾਂ ਫਟਾਫਟ ਜਾ ਘਰ, 3500 ਰੁਪਇਆ ਮੇਰੇ ਕੋਲ ਲੈ ਕੇ ਆ, ਮੈਂ ਕੁਛ ਨਾ ਕੁਛ ਤੇਰਾ ਇਲਾਜ ਕਰਦਾ, ਤੈਨੂੰ ਮੌਤ ਨਹੀਂ ਆ ਕੇ ਨੇੜੇ ਆਏਗੀ, ਤੂੰ ਮਰੇਗਾ ਨਹੀਂ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹ ਜਿਹੜਾ ਇਨਸਾਨ ਇਹ ਨਾਰੇ ਲਾ ਰਿਹਾ, ਇਹ ਚੀਜ਼ ਦੇ ਦਾਅਵੇ ਜਤਾ ਰਿਹਾ ਕਿ ਮੈਂ ਮੌਤ ਨੂੰ ਟਾਲ ਸਕਦਾ। ਸਾਧ ਸੰਗਤ ਜੀ, ਇਹਨਾਂ ਲੋਕਾਂ ਵਿੱਚ ਜੇ ਇਤਨੀ ਤਾਕਤ ਹੁੰਦੀ, ਜਿਹੜੇ ਸਾਨੂੰ ਕਹਿੰਦੇ ਨੇ ਤੁਹਾਡੇ ਕੋਲ ਹਰ ਤਰ੍ਹਾਂ ਦਾ ਧਨ ਪਦਾਰਥ ਆਏਗਾ, ਮੈਂ ਅਰਦਾਸ ਕਰਦਾ ਤੇਰਾ ਪੁੱਤਰ ਬਾਹਰ ਚਲਾ ਜਾਏਗਾ, ਮੈਂ ਅਰਦਾਸ ਕਰਦਾ ਤੁਹਾਡੇ ਘਰ ਸੁੱਖ ਸੁਵਿਧਾ ਆਏਗੀ, ਜੇ ਇਹਨਾਂ ਲੋਕਾਂ 'ਚ ਇੰਨੀ ਹੀ ਤਾਕਤ ਹੁੰਦੀ ਕਿਉਂ ਲੋਕਾਂ ਦੇ ਦੁਆਰੇ ਉੱਤੇ ਮੰਗਣ ਜਾਂਦੇ ਨੇ। ਜੇ ਇਹਨਾਂ ਲੋਕਾਂ 'ਚ ਇਤਨੀ ਤਾਕਤ ਹੁੰਦੀ, ਅੱਜ ਸਾਡੇ ਬਹੁਤ ਸਾਰੇ ਭਰਾ ਜਿਹੜੇ ਕਿ ਇਹਨਾਂ ਜੋਤਸ਼ੀਆਂ ਦੇ ਕੋਲ, ਇਹਨਾਂ ਐਵੇਂ ਜੇ ਜਿਹੜੇ ਲੋਕ ਜਿਨ੍ਹਾਂ ਦੀ ਕਦਰ ਮਾਸਾ ਵੀ ਨਹੀਂ ਗੁਰੂ ਦੇ ਸਿੱਖ ਦੇ ਸਾਹਮਣੇ, ਸਤਿਗੁਰੂ ਦਾ ਸਿੱਖ ਜੋ ਹੈ ਗੁਰੂ ਸਵਾਰਿਓ, ਉਹਦੇ ਤੇ ਚਰਨਾਂ ਦੇ ਵਿੱਚ ਦਰਗਾਹਾਂ ਰੁਲਦੀਆਂ ਫਿਰਦੀਆਂ। ਰਿੱਧ ਸਿੱਧ ਲੱਖ ਸਾਜ ਚੁੱਲ੍ਹੇ ਝੁਕਾਵਣੀ, ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਗੁਰੂ ਘਰ ਦਾ ਸੇਵਕ ਹੈ, ਜਿਹੜਾ ਲੰਗਰ ਦੇ ਵਿੱਚ ਪ੍ਰਸ਼ਾਦੇ ਜਿੱਥੇ ਪੱਕਦੇ ਹੋਣ, ਜਿਹੜਾ ਕਿ ਉਸ ਲੋਹ ਦੇ ਥੱਲੇ ਬਾਲਣ ਬਾਲਣ ਦੀ ਸੇਵਾ ਕਰਦਾ, ਭਾਈ ਗੁਰਦਾਸ ਜੀ ਕਹਿੰਦੇ ਨੇ ਰਿੱਧੀਆਂ ਸਿੱਧੀਆਂ ਲੱਖ ਨਿੱਧੀਆਂ ਉਹਦੇ ਚਰਨਾਂ ਦੀਆਂ ਦਾਸੀਆਂ ਨੇ। ਐਸੇ ਗੁਰੂ ਕੇ ਸਿੱਖ ਹੋਣ ਔਰ ਐਵੇਂ ਜੇ ਇਨਸਾਨ, ਉਹ ਤੇ ਕਿਸੇ ਪਾਸੇ ਜੋਗੇ ਨਹੀਂ। ਭਾਵ ਜੇ ਉਹਨਾਂ ਲੋਕਾਂ ਦੇ ਵਿੱਚ ਇੰਨੀ ਤਾਕਤ ਹੋਵੇ ਜਿਹੜੇ ਇੰਨੇ ਦਾਅਵੇ ਬੰਨਦੇ ਨੇ, ਉਹਨਾਂ ਨੂੰ ਲੋੜ ਕੀ ਤੁਹਾਡੇ ਪਿੱਛੇ ਫਿਰਨ ਦੀ, ਜਾਂ ਉਹਨਾਂ ਲੋਕਾਂ ਦੇ ਪਿੱਛੇ ਜਿਹੜੇ ਕਿ ਉਹਨਾਂ ਦੇ ਕੋਲ ਜਾਂਦੇ ਨੇ। ਸਾਹਿਬ ਗੁਰਬਾਣੀ ਵਿੱਚ ਉਹਨਾਂ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਹਿੰਦੇ ਨੇ, ਜੋਗੀ ਹੋਵਾ ਜਗ ਭਵਾ, ਘਰ ਘਰ ਭੀਖਿਆ ਲਿਓ, ਦਰਗਾਹ ਉੱਤਰ ਲੇਖਾ ਮੰਗ ਸੀ ਕਿਸ ਕਿਸ ਉੱਤਰ ਦੇ। ਪਾਤਸ਼ਾਹ ਜੀ ਕਹਿੰਦੇ ਨੇ ਹੁਣ ਤੇ ਇਹ ਕਰਮ ਕਰਦੇ ਹੋ, ਜਦੋਂ ਉੱਥੇ ਵਹੀ ਫੜ ਕੇ ਉਹ ਅਕਾਲ ਪੁਰਖ ਬੈਠਾ, ਉੱਥੇ ਕਿਹਦਾ ਕਿਹਦਾ ਜਵਾਬ ਦੇਗਾ। ਸੋ ਅਰਜ ਕਰਾਂ ਕਿ ਅਜਿਹੇ ਲੋਕ ਔਰ ਉਹ ਜੋ ਸੱਜਣ ਹੈ ਅੱਜ ਵੀ ਜੀਵਤ ਹੈ, ਔਰ ਬੜੇ ਹੀ ਬੁਰੇ ਭਾਗਾਂ ਦੀ ਗੱਲ ਕਿ ਉਹ ਵੀ ਬੰਦਾ ਅੱਜ ਵੀ ਇਹ ਦੁਨੀਆਂ ਤੇ ਹੈ ਜਿਹਨੇ ਇਹ ਗੱਲ ਕਹੀ ਸੀ ਕਿ ਤੇਰੀ ਫਲਾਣੇ ਦਿਨ ਮੌਤ ਹੋ ਜਾਏਗੀ। ਸੋ ਅਰਜ ਕਰਾਂ ਇਸ ਚੀਜ਼ਾਂ ਤੋਂ ਗੁਰੂ ਕੇ ਸਿੱਖ ਨੂੰ ਬਚਣਾ ਚਾਹੀਦਾ। ਪਾਤਸ਼ਾਹ ਜੀ ਕਹਿੰਦੇ ਨੇ, ਕੱਲ ਵੀ ਇਹ ਪ੍ਰਮਾਣ ਆਪ ਜੀ ਦੇ ਚਰਨਾਂ 'ਚ ਅਰਜ਼ ਕੀਤਾ ਸੀ, ਮੈਂ ਫਿਰ ਅਰਜ਼ ਕਰਾਂ ਕਿ ਸਗਨ ਅਪਸਗਨ ਤਿਸ ਕਉ ਲੱਗੈ ਜਿਸ ਚਿੱਤ ਨਾ ਆਵੇ। ਇਹ ਸ਼ਗਨ ਪਸ਼ਗਨ ਹੈ ਨੀ, ਪਰ ਉਸ ਵਾਸਤੇ ਜਿਹਨੂੰ ਗੁਰੂ ਚੇਤਾ ਨਹੀਂ ਆਉਂਦਾ। ਪਰ ਜਿਹੜੇ ਇਨਸਾਨ ਦੇ ਅੰਦਰ ਗੁਰੂ ਕੀ ਮੂਰਤ ਹਰ ਵਕਤ ਵੱਸੀ ਰਹਿੰਦੀ ਹੈ, ਜਿਹੜਾ ਗੁਰੂ ਦਾ ਸਿੱਖ ਸਦਾ ਆਪਣੇ ਸਤਿਗੁਰੂ ਨੂੰ ਯਾਦ ਰੱਖਦਾ, ਉਸ ਸਿੱਖ ਦੇ ਚਰਨਾਂ ਦੇ ਵਿੱਚ ਤੇ ਕਈ ਅਜਿਹੀ ਵਿੱਦਿਆ ਰੁਲਦੀਆਂ ਫਿਰਦੀਆਂ, ਔਰ ਉਹ ਗੁਰੂ ਕਾ ਸਿੱਖ ਇਹਦੇ ਵੱਲ ਧਿਆਨ ਵੀ ਨਹੀਂ ਦਿੰਦਾ। ਕਿਉਂਕਿ ਗੁਰਬਾਣੀ ਦੇ ਵਾਕ ਨੇ ਕਿ ਮੁਕਤੇ ਬੱਪੜੀ ਭੀ ਗਿਆਨੀ ਤਿਆਗੇ, ਗਿਆਨੀ ਤੋਂ ਭਾਵ ਹੈ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਉਹ ਗੁਰੂ ਕਾ ਸਿੱਖ ਜਿਹਦੇ ਤੇ ਸਤਿਗੁਰੂ ਖੁਸ਼ ਹੋਵੇ, ਔਰ ਅਜਿਹਾ ਸਿੱਖ ਜਿਹੜਾ ਗੁਰੂ ਨੂੰ ਹਾਜ਼ਰ ਨਾਜ਼ਰ ਜਾਣੇ। ਉਹਨਾਂ ਲੋਕਾਂ ਨੇ ਤੇ ਮੁਕਤੀ ਨੂੰ ਵੀ ਠੋਕਰ ਮਾਰ ਦਿੱਤੀ, ਪਰੇ ਕਰ ਭਗਵਾਨ ਇਹਦੀ ਲੋੜ ਨਹੀਂ। ਔਰ ਮੁਕਤੀ ਮੁਕਤੀ ਵਾਸਤੇ ਅਸੀਂ ਜੋ ਪਿਛਲਾ ਇਤਿਹਾਸ ਹੈ ਸਾਰਾ ਫੋਲ ਕੇ ਵੇਖੀਏ, ਉਹਦੇ ਵਿੱਚ ਪਤਾ ਲੱਗਦਾ ਕਿ ਜੋਗੀ ਜੋ ਹਨ ਕਈ ਕਰੋੜ ਅਰਬ ਬਰਸ ਬੈਠੇ ਹੋਏ ਤਪੱਸਿਆ ਹੀ ਕਰਦੇ ਰਹੇ, ਔਰ ਅਜਿਹੇ ਧਿਆਨ ਲੀਨ ਧਿਆਨ ਵਿੱਚ ਮਗਨ ਰਹੇ ਕਿ ਮੁਕਤ ਹੋਣਾ। ਔਰ ਗੁਰੂ ਕੇ ਸਿੱਖ ਕੈਸੇ ਨੇ, ਗੁਰੂ ਮੁਕਤੀ ਦੇ ਰਿਹਾ ਔਰ ਸਿੱਖ ਕਹਿੰਦੇ ਨੇ ਭਗਵਾਨ ਪਰੇ ਰੱਖ, ਮੁਕਤੀ ਦੀ ਲੋੜ ਨਹੀਂ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਸਾਨੂੰ ਨਾ ਰਾਜ ਦੀ ਲੋੜ, ਨਾ ਦੁਨੀਆਂ ਦੇ ਇਸ ਰਾਜ ਦੀ ਲੋੜ, ਨਾ ਤੇਰੀ ਮੁਕਤੀ ਦੀ ਲੋੜ। ਕੀ ਚਾਹੀਦਾ? ਮਨ ਪ੍ਰੀਤ ਚਰਨ ਕਮਲਾਰੇ, ਬਸ ਤੇਰੇ ਜੋ ਚਰਨ ਹਨ ਪਾਤਸ਼ਾਹ ਇਹੀ ਸਾਡੀ ਮੁਕਤੀ ਨੇ, ਤੇਰੇ ਜੋ ਚਰਨ ਨੇ ਇਹੀ ਸਾਡੀਆਂ ਰਿੱਧੀਆਂ ਸਿੱਧੀਆਂ ਨੇ। ਸੋ ਅਰਜ ਕਰਾਂ ਕਿ ਇਸ ਵਹਿਮਾਂ ਭਰਮਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਪ੍ਰੇਰਨਾ ਦਿੱਤੀ ਹੈ। ਸੋ ਉਸ ਸਮੇਂ ਦੀ ਅਰਜ ਕਰ ਰਿਹਾ ਸੀ ਕਿ ਜਦੋਂ ਇਹ ਰਾਜਾ ਜੋ ਹੈ ਇਹ ਕੋਈ ਗੁਰੂ ਕਾ ਸਿੱਖ ਨਹੀਂ, ਹਜੇ ਇਸ ਰਾਜੇ ਦੇ ਉਸ ਵਕਤ ਵਿਚਾਰ ਵੀ ਉਵੇਂ ਜੇ ਹੋਣਗੇ, ਇਸੇ ਤਰ੍ਹਾਂ ਦੇ ਵਹਿਮ ਭਰਮ ਵਾਲੇ। ਜਦੋਂ ਇਹ ਰਾਜਾ ਮਾਨ ਸਿੰਘ ਘਰੋਂ ਤੁਰਿਆ, ਉਸ ਵਕਤ ਕਵੀ ਜੀ ਦੱਸ ਰਹੇ ਨੇ ਕਿ ਇਹਦੀ ਖੱਬੀ ਅੱਖ ਜਦੋਂ ਫਰਕੀ, ਇਹਨੂੰ ਇਹਨੇ ਬਹੁਤ ਹੀ ਬੁਰਾ ਸ਼ਗਨ ਮੰਨਿਆ।
ਸਨੇ ਸਨੇ ਨਿਜ ਡੇਰੇ ਹਾਲਤ।
ਇਸ ਤਰ੍ਹਾਂ ਹੌਲੀ ਹੌਲੀ ਰਾਜਾ ਮਾਨ ਸਿੰਘ ਥੋੜੇ ਥੋੜੀ ਵਿੱਥ ਤੇ ਡੇਰੇ ਲਾਉਂਦਾ ਹੋਇਆ,
ਪ੍ਰਤਪਾਲਤ ਨਿਜ ਚਮੂ ਸੰਭਾਲਤ।
ਇੱਕ ਚੰਗੇ ਰਾਜੇ ਦਾ ਫਰਜ਼ ਹੈ ਆਪਣੀ ਜਿਹੜੀ ਫੌਜ ਹੈ, ਆਪਣੀ ਪ੍ਰਜਾ ਹੈ, ਉਹਦੀ ਪ੍ਰਤਿਪਾਲਨਾ ਕਰੇ। ਇਸ ਵਕਤ ਰਾਜਾ ਮਾਨ ਸਿੰਘ ਨੂੰ ਸਪੁਰਦ ਕੀਤੀ ਗਈ ਜੋ ਸੈਨਾ ਹੈ, ਉਹਦੇ ਵਾਸਤੇ ਵੀ ਰਾਜਾ ਮਾਨ ਸਿੰਘ ਆਪਣਾ ਚੰਗਾ ਫਰਜ਼ ਨਿਭਾ ਰਿਹਾ ਹੈ। ਉਹਨਾਂ ਵਾਸਤੇ ਡੇਰੇ ਲਗਵਾਉਂਦਾ ਹੋਇਆ, ਭਾਵ ਉਹਨਾਂ ਦਾ ਚੰਗੀ ਤਰ੍ਹਾਂ ਧਿਆਨ ਰੱਖ ਰਿਹਾ ਹੈ।
ਅਕਬਰ ਦਰਬ ਪਠਾਇਸ।
ਔਰ ਅਕਬਰ ਬਾਦਸ਼ਾਹ ਜਿਹਨੂੰ ਕਿ ਇੱਕ ਮਤਲਬ ਹੈ, ਜੋ ਕਿ ਆਪਣੇ ਮਤਲਬ ਨੂੰ ਸਿੱਧ ਕਰਨ ਵਾਸਤੇ ਇਸ ਰਾਜੇ ਮਾਨ ਸਿੰਘ ਦੇ ਵਾਸਤੇ ਬਹੁਤ ਜ਼ਿਆਦਾ ਦਰਬ ਧਨ ਪਦਾਰਥ ਭੇਜ ਰਿਹਾ ਹੈ।
ਹੋਏ ਸਰ ਦੇਸ਼ ਕਿ ਨ੍ਰਿਪ ਮਰ ਜਾਇਸ।
ਹੁਣ ਅਕਬਰ ਰਾਜਾ ਦੋ ਚੀਜ਼ਾਂ ਨੂੰ ਸੋਚ ਰਿਹਾ ਹੈ ਆਪਣੇ ਦਿਮਾਗ ਵਿੱਚ। ਪਹਿਲਾ ਇਹ ਕਿ ਜੇ ਇਹ ਮੈਂ ਧਨ ਭੇਜ ਰਿਹਾ ਹਾਂ, ਮੰਨ ਲਓ ਇਹ ਰਾਜਾ ਜਾ ਕੇ ਉਸ ਕਾਮਰੂਪ ਦੇਸ਼ ਨੂੰ ਸਰ ਕਰ ਲਵੇ, ਜਿੱਤ ਲਵੇ, ਤਾਂ ਵੀ ਮੈਂ ਫਾਇਦੇ ਵਿੱਚ ਆ। ਔਰ ਜੇ ਮਰ ਵੀ ਜਾਂਦਾ ਤਾਂ ਵੀ ਮੈਂ ਫਾਇਦੇ ਵਿੱਚ ਆ, ਕਿਉਂਕਿ ਬੜਾ ਸ਼ੂਰਵੀਰ ਰਾਜਾ, ਕੱਲ ਨੂੰ ਮੇਰੇ ਰਾਜ ਵਿੱਚ ਆ ਕੇ ਅੜਿੱਕਾ ਨਾ ਕਰੇ। ਇਹ ਦੋਵੇਂ ਚੀਜ਼ਾਂ ਸੋਚ ਕੇ ਅਕਬਰ ਬਾਦਸ਼ਾਹ ਬਹੁਤ ਖੁਸ਼ ਹੋ ਰਿਹਾ ਹੈ।
ਹਰਖ ਤਰੰਤਾ।
ਇਸ ਤਰ੍ਹਾਂ ਦੋਵੇਂ ਗੱਲਾਂ ਸੋਚ ਕੇ ਖੁਸ਼ ਹੋ ਰਿਹਾ ਹੈ ਰਾਜਾ ਅਕਬਰ।
ਸਾਦਰ ਵਸਤੂ ਅਧਿਕ ਪਠੰਤਾ।
ਇਸ ਚੀਜ਼ ਨੂੰ, ਇਸ ਆਪਣੇ ਮਤਲਬ ਨੂੰ ਸਿੱਧ ਕਰਨ ਵਾਸਤੇ ਸਾਦਰ ਭਾਵ ਬੜੇ ਹੀ ਸਤਿਕਾਰ, ਬੜੇ ਹੀ ਪ੍ਰੇਮ ਨਾਲ ਰਾਜੇ ਮਾਨ ਸਿੰਘ ਵਾਸਤੇ ਅਕਬਰ ਬਾਦਸ਼ਾਹ ਵਸਤੂਆਂ ਭੇਜ ਰਿਹਾ ਹੈ।
ਮਾਨ ਸਿੰਘ ਪੂਰਬ ਮਹਿ ਜਾਇ।
ਇਸ ਤਰ੍ਹਾਂ ਰਾਜਾ ਮਾਨ ਸਿੰਘ ਇਸ ਨੇ ਪਹਿਲਾਂ ਆਪਣਾ ਜੋ ਟੀਚਾ ਹੈ ਪੂਰਬ ਦਿਸ਼ਾ ਨੂੰ ਮੰਨਿਆ।
ਆਪਣੋ ਅਧਿਕ ਪ੍ਰਤਾਪ ਦਿਖਾਇ।
ਉਸ ਜਗ੍ਹਾ ਆਪਣਾ ਬੜਾ ਹੀ ਪ੍ਰਤਾਪ, ਬੜੀ ਸ਼ੂਰਬੀਰਤਾ ਵਿਖਾਈ।
ਬਹੁਤ ਦੇਸ਼ ਕੋ ਜੀਤਨੇ ਕਰਿਓ।
ਇਸ ਤਰ੍ਹਾਂ ਉਸ ਜਗ੍ਹਾ ਜਾ ਕੇ ਰਾਜੇ ਮਾਨ ਸਿੰਘ ਨੇ ਬਹੁਤ ਸਾਰੇ ਦੇਸ਼ਾਂ ਨੂੰ ਜਿੱਤਣਾ ਕੀਤਾ।
ਦੇਖ ਬਲੀ ਕੋ ਕਹੂੰ ਨਾ ਅਰਿਓ।
ਔਰ ਇਸ ਬਲੀ ਨੂੰ, ਇਸ ਸੂਰਮੇ ਨੂੰ ਵੇਖ ਕੇ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ, ਕੋਈ ਵੀ ਇਹਦੇ ਅੱਗੇ ਪ੍ਰਤਾਪੀ ਸੂਰਮਾ, ਕੋਈ ਵੀ ਅਜਿਹਾ ਰਾਜਾ ਨਾ ਖੜ ਸਕਿਆ।
ਬ੍ਰਹਮ ਪੁੱਤਰ ਨਦ ਇਕ ਮਹਾਨਾ।
ਇੱਕ ਦਰਿਆ ਹੁੰਦਾ ਹੈ ਬ੍ਰਹਮ ਪੁੱਤਰ, ਜੋ ਕਿ ਬਹੁਤ ਵੱਡਾ ਹੈ।
ਗੁਆਹਾਟ ਔਰ ਪਾਰ ਸਥਾਨ,
ਜੋ ਕਿ ਗੁਹਾਟੀ ਦੇ ਪਰਲੇ ਪਾਸੇ ਮੰਨਿਆ ਜਾਂਦਾ ਹੈ, ਗੁਹਾਟੀ ਤੋਂ ਪਰਲੇ ਪਾਸੇ ਸਥਿਤ ਹੈ।
ਰੰਗਾ ਮਾਟੀ ਉਰਾਰੇ।
ਔਰ ਉਹਦੇ ਉਰਲੇ ਪਾਸੇ ਰੰਗਾ ਮਾਟੀ ਇੱਕ ਸਥਾਨ ਹੈ।
ਨ੍ਰਿਪ ਦਲ ਜੋਤੇ तह डेरा डारे।
इस तरह राजा अपने दल दे समेत अपनी सेना दे समेत उत्थे
तरकोस पाटा तिस नद को।
और कवि जी दस रहे हन उस ब्रह्मपुत्र जो दरिया है ओदी जो चौड़ाई है ओ चार को है। और साध संगत जी इस कोह नू मिलन दे बारे बड़ा वधिया महान कोश विच वी इहदे बारे कुछ दस्या गया कि जदों कोह दी मिणती बारे विचार आउंदा कि उहनां लोकां ने कोस कित्थां किहड़े ढंग नाल मिणे गए। पहला की होया कि जदों एक गऊ जड़ी रंभदी सी भाव जदों ओह आवाज करदी सी जिथे तक गऊ दी आवाज जांदी सी उस नू एक कौ मन्निया जांदा सी। ते दूसरी गल कुछ ग्रंथां दे विच ए भी हवाला मिलदा है कि 400 फुट दा एरिया 400 गज दा जेड़ा एरिया है उस नू भी एक कौ मन्निया गया है। और इधर दूसरे पासे 800 हाथ होण उस नू एक कौ भी मन्निया गया है। सो इस तरह एक कौ दा जो एरिया है एक कौ दा जो क्षेत्र है कुछ इस तरह दे। और जदों इस ब्रह्मपुत्र दरिया दी गल करिए ते ए जो सी चार कोए दी चौड़ाई सी
उतरन पार विदार है मद को।
और कवि संतोख सिंह जी जिक्र कर रहे ने इस दरिया दी रफ्तार बारे के जेड़ा भी अपने आप नू कहंदा कहंदा सूरमा के बड़ा मैं कहंदा कहंदा सूरमा हां। कवि जी कहंदे ने दरिया उस दे मान नू नीवा कर दिंदा है भाव वड्डे वड्डे सूरमे इस दरिया अगे हार लैंदे हन।
पार जा कामख्या मंदर।
और इस तो पार जिथे के उस कामख्या देवी दा मंदर सी
बसह विशाल नगर तह सुंदर।
उस कामख्या देवी दे मंदर दे कोल एक बड़ा ही अति सुंदर देश कामरूप देश वसदा सी।
तिसी देश को भूपत भारी।
उस देश दा जो राजा सी बड़ा ही वड्डा सी बल करके
राजधानी निजपुरी सुधारी।
उसने अपनी राजधानी नू अपने देश नू बड़ा सुधार के बड़ा वधिया ढंग नाल रखिया होया सी।
सबल बाहनी लिए महाना।
सबल बड़ी ही बल वाली बाहनी सेना जो है उस दे कोल सी।
बसा नरेश्वर देव समाना।
नरेश्वर उस सारे राजियां मनुखां दा ईश्वर तो भाव मालक जेडे मनुख इस कामरूप देश विच रहंदे सी उना दा जो ए राजा है। कवि संतोख सिंह जी कहंदे हन एक देवतियां वांगू भाव के देवते तो भाव ले लवो के बड़े ही वधिया ढंग नाल अपना शासन चला रहा सी।
सदा उपासन देवी करता।
जो के ओदा नियम सी हर रोज निता प्रति उस देवी दी उपासना भाव पूजा करदा सी राजा।
आदि शक्ति को ध्यान सुतरता।
उस आदि शक्ति दा ए ध्यान रखदा सी भाव ध्यान धारदा सी।
नित पते होम विशाल कराव है।
नित प्रत हर रोज उस देवी नू याद करके देवी नू सन्मुख रख के ए जो राजा है कामरूप देश दा हर रोज हवन जग कराउंदा है।
धूप दीप चंदन चर्चाव है।
धूप दीप आदिक चंदन आदि दा छिड़का करदा है।
मान सिंह को एबो सुनियो।
जदों इस कामरूप देश दे राजे ने राजे मान सिंह दा आउणा सुनिया कि राजा मान सिंह जो है मेरे उत्ते युद्ध करन दी विचार लेके आया है।
जतन हतने का चित मैं गुन्यो।
इस राजे ने सोचिया कि कुछ अजिहा करा कि इस मान सिंह राजे नू नास कर देवा मार देवा।
मंत्र पाठ कर बली सो देकर।
उस वक्त उस कामख्या देवी दे कोल आके मंत्र आदिकां दा पाठ करके इस कामरूप देश दे राजे ने बली दित्ती। जदों
शक्त चलाए मन रिस कै कै।
ਹਿਰਦੇ ਵਿੱਚ ਕ੍ਰੋਧ ਲੈ ਕੇ ਗੁੱਸਾ ਭਰ ਕੇ ਉਸ ਵਕਤ ਜੋ ਉਹ ਸ਼ਕਤੀ ਹੈ ਆਸੁਰੀ ਸੰਪਦਾ ਵਾਲੀ ਮਾਨ ਸਿੰਘ ਰਾਜੇ ਵੱਲ ਪ੍ਰੇਰਿਆ ਤੋਰ ਦਿੱਤਾ।
ਜਿਸ ਛਿਨ ਹਤਨ ਹੇਤ ਸੋਈ।
ਔਰ ਕਵੀ ਜੀ ਜਿਸ ਤਰ੍ਹਾਂ ਦੱਸ ਰਹੇ ਹਨ ਕਿ ਇਸ ਰਾਜੇ ਨੇ ਉਸ ਸ਼ਕਤੀ ਨੂੰ ਬੜੇ ਕ੍ਰੋਧ ਨਾਲ ਭੇਜਿਆ ਔਰ ਇਹ ਸ਼ਕਤੀ ਜਦੋਂ ਰਾਜੇ ਮਾਨ ਸਿੰਘ ਕੋਲ ਉਹਨੂੰ ਮਾਰਨ ਵਾਸਤੇ ਆਉਂਦੀ ਔਰ ਧਿਆਨ ਦੇਣਾ ਸਾਧ ਸੰਗਤ ਜੀ ਇੱਥੇ ਆ ਕੇ ਇੱਕ ਭਗਤ ਔਰ ਇੱਕ ਦੁਸ਼ਟ ਇਨਸਾਨ ਦਾ ਜੋ ਪਾਜ ਹੈ ਬੜੇ ਹੀ ਵਧੀਆ ਤਰੀਕੇ ਨਾਲ ਬੜਾ ਹੀ ਛੇਤੀ ਉਘੜ ਆਉਂਦਾ ਕਿਉਂਕਿ ਜਿਹੜੀ ਇੱਕ ਆਮ ਦੁਸ਼ਟ ਸ਼ਕਤੀ ਨੂੰ ਪੂਜਾ ਕਰਨ ਵਾਲਾ ਜਿਹੜੇ ਲੋਕ ਅਜਿਹੀ ਸੰਪਦਾ ਦੀ ਪੂਜਾ ਕਰਦੇ ਨੇ ਉਹਨਾਂ ਲੋਕਾਂ ਵਾਸਤੇ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਕਰਮ ਐਵੇਂ ਜਿਹੇ ਹੀ ਹੋਣਗੇ ਕਿਉਂਕਿ ਜਿਸ ਇਨਸਾਨ ਦੀ ਜਿਸ ਦੇਵੀ ਦੇਵਤੇ ਦੀ ਇਨਸਾਨ ਪੂਜਾ ਕਰਦਾ ਆਖੀਰ ਅਸਰ ਤੇ ਉਵੇਂ ਜਿਹਾ ਹੋਏਗਾ ਹੀ ਉਹਦੇ ਉੱਤੇ। ਹੁਣ ਇੱਕ ਪਾਸੇ ਜਿਹੜਾ ਇਨਸਾਨ ਸਤਿਗੁਰੂ ਜੀ ਦੇ ਘਰ ਨਾਲ ਜੁੜਿਆ ਹੋਇਆ ਔਰ ਮੈਂ ਅਰਜ਼ ਕਰ ਰਿਹਾ ਹਾਂ ਜੁੜੇ ਹੋਏ ਇਨਸਾਨ ਦੀ, ਮੈਂ ਭੇਖੀ ਇਨਸਾਨ ਦੀ ਗੱਲ ਨਹੀਂ ਕਰਦਾ। ਜਿਹੜਾ ਇਨਸਾਨ ਉਸ ਸਤਿਗੁਰੂ ਦਾ ਪਰਿਪੂਰਨ ਸਿੱਖ ਹੈ, ਉਸ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਰੱਖਦਾ ਹੈ, ਉਹ ਵਾਕਈ ਹੀ ਉਸ ਗੁਰੂ ਵਰਗਾ ਬਣ ਜਾਂਦਾ ਹੈ। ਜੈਸੇ ਪਤੀ ਬ੍ਰਿਤਾ ਪਤਿ ਬ੍ਰਿਤ ਮੈਂ ਸਾਵਧਾਨ, ਕਹਿੰਦੇ ਨੇ ਜਿਵੇਂ ਇੱਕ ਪਤੀਵ੍ਰਤਾ ਔਰਤ ਆਪਣੇ ਪਤੀ ਵਰਤ ਵਿੱਚ ਸਾਵਧਾਨ ਰਹਿੰਦੀ ਏ। ਅਸਨ ਬਸਨ ਧਨ ਧਾਮ ਲੋਗਾਚਾਰ ਹੈ, ਜਿੰਨਾ ਵੀ ਉਹਦੇ ਘਰ ਵਿੱਚ ਉਹਨੂੰ ਖਾਣ ਪੀਣ ਨੂੰ ਮਿਲਦਾ ਸਭ ਕੁਛ ਉਹਨੂੰ ਸਹਿਜ ਮਿਲ ਜਾਂਦਾ। ਉਸ ਤੋਂ ਬਾਅਦ ਕਹਿੰਦੇ ਨੇ ਕਿ ਜਿਤਨਾ ਵੀ ਉਹਦਾ ਹੋਰ ਕਰਮ ਕਾਂਡ ਹੈ ਉਹ ਵੀ ਉਸ ਗ੍ਰਸਤ ਆਸ਼ਰਮ ਵਿੱਚ ਜ਼ਿਆਦਾ ਨਹੀਂ ਕੋਈ ਵੇਖਦਾ। ਜਿਹੜਾ ਇਨਸਾਨ ਜਦੋਂ ਗੁਰੂ ਕੀ ਸੇਵਾ ਤੋਂ ਇਲਾਵਾ ਦੁਨੀਆਂ ਵਾਲੇ ਪਾਸੇ ਰਹਿੰਦਾ, ਜਿਹੜਾ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਹੋਰ ਕਿਸੇ ਪਾਸੇ ਜਾ ਕੇ ਸੀਸ ਝੁਕਾਉਂਦਾ, ਉਹਦੇ ਸੁਭਾਅ ਵਿੱਚ ਹਮੇਸ਼ਾ ਫਰਕ ਹੀ ਹੋਏਗਾ। ਕਿਉਂਕਿ ਜਿੱਥੇ ਸਾਹਿਬ ਗੁਰਬਾਣੀ ਵਿੱਚ ਇਹ ਦਰਜ ਕਰਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਕਿ ਮੇਰਾ ਸਵਾਮੀ ਜੋ ਹੈ ਮਿੱਠਾ ਬੋਲਣ ਵਾਲਾ ਹੈ। ਔਰ ਕਬੀਰ ਜੀ ਕਹਿ ਰਹੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਵੇਂ ਹਰੀ ਹੈ ਉਵੇਂ ਜਾਂ ਹਰੀ ਦਾ ਜਨ ਚਾਹੀਦਾ। ਸੋ ਭਾਵ ਜਿਹਨੇ ਉਸ ਹਰੀ ਨਾਲ ਪ੍ਰੇਮ ਪਾਇਆ ਉਹ ਮਿੱਠਾ ਬੋਲਣ ਵਾਲਾ ਜ਼ਰੂਰ ਹੋਏਗਾ। ਜਿਹੜਾ ਇਨਸਾਨ ਭਗਤ ਹੈ, ਜਿਹੜਾ ਇਨਸਾਨ ਗੁਰੂ ਨਾਲ ਜੁੜਿਆ, ਉਹ ਸਦਾ ਹੀ ਪ੍ਰੇਮੀ ਹੋਏਗਾ, ਉਹ ਸਭ ਦਾ ਭਲਾ ਲੋੜਨ ਵਾਲਾ, ਸਭ ਦਾ ਭਲਾ ਲੋਚਣ ਵਾਲਾ ਹੋਏਗਾ। ਔਰ ਜਿਹੜੇ ਇਨਸਾਨ ਕੁਛ ਅਜਿਹੀ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ, ਦੁਸ਼ਟ ਸ਼ਕਤੀਆਂ ਦੀ ਪੂਜਾ ਕਰਦੇ ਨੇ, ਉਹਨਾਂ ਦੇ ਵਿੱਚ ਕੋਈ ਭਲਾ ਕਰਮ ਤੇ ਹੋ ਹੀ ਨਹੀਂ ਸਕਦਾ। ਜਿਵੇਂ ਤੁਸੀਂ ਸ਼੍ਰਵਣ ਕੀਤਾ ਹੈ ਕਿ ਇਸ ਕਾਮਰੂਪ ਦੇਸ਼ ਦਾ ਜੋ ਰਾਜਾ ਹੈ, ਹੁਣ ਇਹਦੇ ਮਨ ਵਿੱਚ ਵਿਚਾਰ ਆਇਆ ਕਿ ਬਾਦਸ਼ਾਹ ਨੂੰ ਜਿਹੜਾ ਰਾਜਾ ਮਾਨ ਸਿੰਘ ਆਇਆ ਉਹਨੂੰ ਮਾਰ ਦੇਵਾਂ। ਉਸ ਵਕਤ ਜਿਹੜੀ ਤਾਕਤ ਨੂੰ ਪ੍ਰੇਰਿਆ ਬੜੇ ਹੀ ਗੁੱਸੇ ਦੇ ਵਿੱਚ। ਹੁਣ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਸ ਦ੍ਰਿਸ਼ ਵੱਲ ਧਿਆਨ ਦੇਈਏ, ਜਦੋਂ ਕਿ ਸਿੱਧ ਗੁਰੂ ਨਾਨਕ ਪਾਤਸ਼ਾਹ ਕੋਲ ਆ ਕੇ ਬੜੀਆਂ ਤਾਕਤਾਂ ਵਿਖਾਉਂਦੇ ਸੀ। ਹੁਣ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਮਾਣ ਭੰਨਿਆ ਸੀ ਉਹਨਾਂ ਦਾ, ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ ਗੁਰੂ ਨਾਨਕ ਪਾਤਸ਼ਾਹ ਬੜੇ ਕ੍ਰੋਧਿਤ ਹੋ ਕੇ ਗੁੱਸੇ 'ਚ ਹੋ ਕੇ ਉਹਨਾਂ ਨੂੰ ਕੁਛ ਬੋਲਿਆ। ਹਾਂ, ਇਤਨਾ ਜ਼ਰੂਰ ਲਿਖਿਆ ਕਿ ਦੁਨੀਆਂ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਨੂੰ ਭੂਤਨਾ, ਬੇਤਾਲ, ਪ੍ਰੇਤ, ਖੁਰੇ ਕੀ ਲਫ਼ਜ਼ ਵਰਤੇ, ਗੁਰੂ ਨਾਨਕ ਪਾਤਸ਼ਾਹ ਨੂੰ ਇੱਟਾਂ ਰੋੜੇ ਤੱਕ ਮਾਰੇ, ਪਰ ਧੰਨ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੀ ਰਸਨਾ ਵਿੱਚੋਂ ਇੱਕ ਵਾਰ ਉਹਨਾਂ ਵਾਸਤੇ ਬੁਰਾ ਲਫ਼ਜ਼ ਨਹੀਂ ਨਿਕਲਿਆ। ਸੋ ਜਿਹੜਾ ਸਿੱਖ ਹੋਏਗਾ ਗੁਰੂ ਕੇ ਘਰ ਨਾਲ ਜੁੜਿਆ, ਉਸ ਸਤਿਗੁਰੂ ਜੀ ਦੇ ਸਿੱਖ ਹਮੇਸ਼ਾ ਮਿੱਠਾ ਬੋਲਣ ਵਾਲੇ ਔਰ ਚੰਗੇ ਸੁਭਾਅ ਵਾਲੇ ਹੋਣਗੇ। ਇਹ ਰਾਜਾ ਜੋ ਹੈ ਇਹ ਦੇਵੀ ਦੀ ਪੂਜਾ ਕਰ ਰਿਹਾ ਹੈ, ਇਸ ਕਰਕੇ ਉਹ ਵਾਲੇ ਲੱਛਣ ਉਹ ਇਹਦੇ ਵਿੱਚ ਵਿਅਕਤ ਹੋ ਰਹੇ ਨੇ, ਨਜ਼ਰ ਆ ਰਹੇ ਨੇ। ਇਹ ਸੋਚਦਾ ਹੈ ਕਿ ਰਾਜੇ ਮਾਨ ਸਿੰਘ ਨੂੰ ਨਸ਼ਟ ਕਰ ਦੇਵਾਂ। ਸੋ ਜਦੋਂ ਇਹ ਸ਼ਕਤੀ ਇਸ ਤਾਕਤ ਨੂੰ ਇਸ ਰਾਜੇ ਨੇ ਰਾਜੇ ਮਾਨ ਸਿੰਘ ਵੱਲ ਪ੍ਰੇਰਿਆ, ਉਹ ਸ਼ਕਤੀ ਜਦੋਂ ਰਾਜੇ ਮਾਨ ਸਿੰਘ ਦੇ ਕੋਲ ਆਈ,
ਮਾਨ ਸਿੰਘ ਬੈਠਿਓ ਸੁਚ ਥਾਈ,
ਤੇ ਉਸ ਵਕਤ ਰਾਜੇ ਮਾਨ ਸਿੰਘ ਦਾ ਬਚਾਵ ਕਿਵੇਂ ਹੋਇਆ ਬਹੁਤ ਧਿਆਨ ਦੇਣ ਦੀ ਲੋੜ ਹੈ। ਉਸ ਵਕਤ ਰਾਜਾ ਮਾਨ ਸਿੰਘ ਜੋ ਹੈ ਉਹ ਇੱਕ ਮਰਿਆਦਾ ਵਾਲੀ ਜਗ੍ਹਾ ਤੇ ਭਾਵ ਪੂਰਾ ਪਵਿੱਤਰਤਾ ਦੇ ਵਿੱਚ ਬੈਠਾ ਹੋਇਆ ਸੀ। ਸਾਧ ਸੰਗਤ ਜੀ, ਬਹੁਤ ਸਾਰੇ ਅਜਿਹੇ ਸੱਜਣ ਜਿਹੜੇ ਕਿ ਗੁਰਬਾਣੀ ਦੇ ਵਿੱਚ ਕਈ ਅਜਿਹੇ ਪਾਠ ਆਉਂਦੇ ਨੇ, ਕਿ ਜਿਹਦੇ ਵਿੱਚ ਇਹ ਚੀਜ਼ ਨੂੰ ਸਿੱਧ ਲਿਖਿਆ ਗੁਰੂ ਨਾਨਕ ਪਾਤਸ਼ਾਹ ਦੱਸਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ। ਇਹਨੂੰ ਦੋ ਤਰੀਕਿਆਂ ਨਾਲ ਪੜਿਆ ਜਾਂਦਾ, ਦੋ ਤਰੀਕਿਆਂ ਨਾਲ ਵਿਦਵਾਨ ਇਹਦੇ ਅਰਥ ਕਰਦੇ ਨੇ ਕਿ ਜੇ ਇਨਸਾਨ ਦੇ ਨੇੜੇ ਸੁੱਚ ਹੋਏਗੀ। ਹੁਣ ਇਹ ਵੇਖੋ, ਉਹ ਅਕਾਲ ਪੁਰਖ ਜਿਹੜਾ ਕਿ ਸੱਚਾ ਸੁੱਚਾ ਹੈ, ਉਹ ਅਕਾਲ ਪੁਰਖ ਜੋ ਕਿ ਪਵਿੱਤਰ ਆਤਮਾ ਹੈ, ਪਵਿੱਤਰ ਰੂਹ ਹੈ, ਉਹਦਾ ਗੁਰ ਅੰਮ੍ਰਿਤ ਭਿੰਨੀ ਦੇਹੁਰੀ ਤੁਲਸਾਂ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਈ ਸੀ ਧਿਆਨ ਦੇਣਾ ਸਾਧ ਸੰਗਤ ਜੀ, ਇੱਕ ਔਰਤ ਦਾ ਜਾਮਾ ਸੀ, ਔਰਤ ਹੁੰਦੀ ਹੋਈ ਉਸ ਔਰਤ ਦੀ ਬੁੱਧੀ ਕਿਤਨੀ ਤੇਜ਼ ਹੋਏਗੀ, ਕਿੱਡੀ ਸਿਆਣੀ ਔਰਤ ਸੀ ਉਹ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਉਪਾਸ਼ਕ। ਉਹਨੂੰ ਪਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਸੱਚੇ ਸੁੱਚੇ ਨੇ। ਉਹਨੇ ਵੇਖਿਆ ਮੈਂ ਅਪਵਿੱਤਰ ਹਾਂ, ਮੈਂ ਇਹ ਸੱਚੀ ਆਤਮਾ ਨੂੰ ਸੱਚੇ ਸੁੱਚੇ ਸਰੀਰ ਨੂੰ ਕਿਵੇਂ ਛੂ ਸਕਦੀ ਹਾਂ, ਕਿਉਂਕਿ ਸਾਧ ਸੰਗਤ ਜੀ ਜਿੱਥੇ ਪਵਿੱਤਰਤਾ ਹੋਏਗੀ ਉਸ ਜਗ੍ਹਾ ਆ ਕੇ ਇਹ ਚੀਜ਼ਾਂ ਜਿਹੜੀਆਂ ਇਹਨਾਂ ਦਾ ਪ੍ਰਭਾਵ ਜਿਹੜਾ ਬਿਲਕੁਲ ਵਿਅਰਥ ਹੋ ਜਾਂਦਾ। ਉਹ ਕਿਵੇਂ? ਆਪ ਜੀ ਸਾਹਮਣੇ ਅਰਜ਼ ਕਰ ਰਹੇ ਹਾਂ, ਜਦੋਂ ਉਹ ਤਾਕਤ ਜਿਹੜੀ ਤਾਕਤ ਨੂੰ ਕਾਮਰੂਪ ਦਾ ਰਾਜਾ ਬੜੇ ਗੁੱਸੇ ਨਾਲ ਭੇਜਦਾ ਹੈ, ਬੁਰੀ ਤਾਕਤ ਹੈ, ਉਹਦਾ ਕੰਮ ਸੀ ਜਿਹੜਾ ਰਾਜਾ ਇਸ ਦੇਸ਼ ਉੱਤੇ ਚੜ੍ਹਾਈ ਕਰਕੇ ਆਉਂਦਾ ਸੀ, ਇਹ ਜੋ ਸ਼ਕਤੀ ਹੈ ਆ ਕੇ ਉਹਨੂੰ ਮਾਰ ਦਿੰਦੀ ਸੀ। ਪਰ ਜਦੋਂ ਇਹ ਤਾਕਤ ਆਈ ਉਸ ਵਕਤ ਰਾਜਾ ਮਾਨ ਸਿੰਘ ਜੋ ਹੈ ਸੁੱਚੀ ਜਗ੍ਹਾ ਉੱਤੇ ਬੜੀ ਹੀ ਮਰਿਆਦਾ ਦੇ ਨਾਲ ਸੁੱਚਤਾ ਨਾਲ ਬੈਠਾ ਹੋਇਆ ਸੀ।
ਪਾਠ ਚੰਡਕ ਕਰਤੇ ਕਰਾਵਤ,
ਉਸ ਵਕਤ ਰਾਜਾ ਜੋ ਹੈ ਉਸ ਆਦਿ ਸ਼ਕਤੀ ਦਾ ਪਾਠ ਕਰ ਰਿਹਾ ਸੀ, ਕਿਉਂਕਿ ਸਾਧ ਸੰਗਤ ਜੀ ਧਿਆਨ ਦੇਣਾ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਕਿਰਪਾ ਨਾਲ ਜਿੱਥੇ ਸਤਿਗੁਰੂ ਜੀ ਸਾਨੂੰ ਇਹ ਉਪਦੇਸ਼ ਦਿੰਦੇ ਨੇ ਕਿ ਹਰ ਇੱਕ ਸਿੱਖ ਜੋ ਹੈ ਗੁਰਬਾਣੀ ਪੜ੍ਹੇ, ਨਿਤਨੇਮ ਕਰੇ, ਅਸਲ ਵਿੱਚ ਉਹਦੇ ਪਿੱਛੇ ਇੱਕ ਬੜੀ ਵੱਡੀ ਸੋਚ ਹੈ ਸਤਿਗੁਰੂ ਜੀ ਦੀ, ਕਿਉਂਕਿ ਗੁਰਬਾਣੀ ਇੱਕ ਅਜਿਹੀ ਤਾਕਤ ਹੈ, ਅਜਿਹੀ ਸ਼ਕਤੀ ਹੈ। ਬਹੁਤ ਸਾਰੇ ਅਜਿਹੇ ਇਤਿਹਾਸ ਨੇ, ਇੱਕ ਵਾਰ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਵਕਤ ਕਿਸੇ ਸਾਧੂ ਨੇ ਇਹ ਗੱਲ ਸੁਣਾਈ ਜੋ ਕਿ ਅੱਜ ਦੇ ਸਮੇਂ ਵਿੱਚ ਕਿਸੇ ਸੰਤਾਂ ਕੋਲੋਂ ਸੁਣਨ ਨੂੰ ਮਿਲੀ ਕਿ ਇੱਕ ਔਰਤ ਜਿਹਨੇ ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਜਾਂ ਸਤਿਗੁਰੂ ਜੀ ਦੇ ਘਰ ਦੇ ਕਿਸੇ ਮਹਾਤਮਾ ਸੰਤਾਂ ਕੋਲੋਂ ਸੁਣਿਆ ਕਿ ਜਦੋਂ ਚੰਡੀ ਦੀ ਵਾਰ ਦਾ ਪਾਠ ਹਰ ਇੱਕ ਨਾਮਧਾਰੀਆ ਜੋ ਹੈ ਉਹਨਾਂ ਦਾ ਇਹ ਨਿਯਮ ਹੈ, ਜਿਤਨੇ ਵੀ ਨਾਮਧਾਰੀ ਨੇ ਉਹਨਾਂ ਦਾ ਇਹ ਨਿਯਮ ਹੈ ਕਿ ਅੰਮ੍ਰਿਤ ਵੇਲੇ ਉਸ ਚੰਡੀ ਦੀ ਵਾਰ ਦਾ ਪਾਠ ਜ਼ਰੂਰ ਕਰਦੇ ਨੇ, ਔਰ ਇਹਦਾ ਭੋਗ ਸੂਰਜ ਜਿਸ ਤਰ੍ਹਾਂ ਚੜ੍ਹੇ, ਸੂਰਜ ਦੀ ਟਿੱਕੀ ਆਕਾਸ਼ ਵਿੱਚ ਨਜ਼ਰ ਆਉਣ ਹੀ ਲੱਗੇ ਉਸ ਵਕਤ ਭੋਗ ਪੈ ਜਾਵੇ। ਸੋ ਉਸ ਨੇ ਸੁਣਿਆ ਕਿ ਜਿਹੜਾ ਇਹਦਾ ਪਾਠ ਕਰਦਾ ਬੜੇ ਸੁੱਖ ਮਿਲਦੇ ਨੇ, ਘਰ ਵਿੱਚ ਕੁਛ ਵੀ ਦੁੱਖ ਤਕਲੀਫ਼ ਹੋਵੇ ਉਹ ਸਭ ਨਾਸ ਹੋ ਜਾਂਦੀ ਹੈ। ਸੋ ਅਰਜ਼ ਕਰਾਂ ਜਿਵੇਂ ਪਹਿਲਾਂ ਮੈਂ ਅਰਜ਼ ਕਰ ਆਇਆ ਕਿ ਜਿਹੜੀ ਚੀਜ਼ ਦਾ ਨਾਮ ਹੈ ਉਹ ਹੈ ਪਰ ਉਹ ਚੀਜ਼ ਵਿਆਪਦੀ ਉਹਨੂੰ ਹੈ, ਦੁੱਖ ਉਹਨੂੰ ਦਿੰਦੀ ਹੈ। ਜਿਹੜਾ ਇਨਸਾਨ ਗੁਰੂ ਦੇ ਹੁਕਮ ਤੋਂ ਪਰੇ ਹੋ ਜਾਵੇ, ਗੁਰੂ ਦੀ ਆਗਿਆ ਨੂੰ ਨਾ ਮੰਨੇ, ਉਹਦੇ ਵਾਸਤੇ ਵੀ ਕੁਛ ਅਜਿਹਾ ਹੋਇਆ ਕਿ ਕਿਸੇ ਨੇ ਉਹਨੂੰ ਕਿਹਾ ਕਿ ਤੇਰੇ ਘਰ ਵਿੱਚ ਕਿਸੇ ਓਪਰੀ ਚੀਜ਼ ਦਾ ਜਾਂ ਕਿਸੇ ਦੁਸ਼ਟ ਸ਼ਕਤੀ ਦਾ ਵਾਸ ਹੈ ਜੋ ਕਿ ਘਰ ਵਿੱਚ ਸੁੱਖ ਨਹੀਂ ਵਰਤਣ ਦਿੰਦੀ। ਉਹਦਾ ਘਰ ਵਾਲਾ ਜੋ ਹੈ ਬਹੁਤ ਹੀ ਬੁਰੀ ਤਰੀਕੇ ਨਾਲ ਸ਼ਰਾਬ ਪੀਂਦਾ ਸੀ। ਉਹਨੇ ਜਦੋਂ ਸੁਣਿਆ, ਅਖੀਰ ਕਿੱਡੀ ਸਿਆਣੀ ਔਰਤ ਹੋਏਗੀ ਜਿਹਨੇ ਆਪਣੇ ਘਰ ਬਾਰੇ ਸੋਚਿਆ, ਔਰ ਸਿਆਣੇ ਕਹਿੰਦੇ ਨੇ ਜਿਹੜੀ ਔਰਤ ਹੈ ਉਹ ਸੂਈ ਦੇ ਨੱਕੇ ਨਾਲ ਘਰ ਬਣਾ ਲੈਂਦੀ, ਕਹਿਣ ਤੋਂ ਭਾਵ ਕਿ ਬੜੀ ਹੀ ਛੋਟੀ, ਬੜੀ ਹੀ ਨਿੱਕੀ ਬਰੀਕ ਸੋਚ ਰੱਖ ਕੇ ਵੀ ਉਹ ਘਰ ਨੂੰ ਬਚਾ ਲੈਂਦੀ ਹੈ। ਔਰਤ ਵਾਸਤੇ ਇਸਾ ਦੱਸਿਆ ਗਿਆ, ਔਰ ਇਹ ਵੀ ਦੱਸਿਆ ਗਿਆ ਜਿਸ ਘਰ ਵਿੱਚ ਔਰਤ ਨਹੀਂ ਹੁੰਦੀ ਉਹ ਜਿਹੜਾ ਘਰ ਹੈ ਅਸਲ ਵਿੱਚ ਉਜਾੜ ਵਰਗਾ ਵਿਆਪਦ ਹੈ। ਇਸ ਔਰਤ ਨੇ ਜਦੋਂ ਸੁਣਿਆ ਉਹ ਸਾਰੀ ਮਰਿਆਦਾ ਪੁੱਛ ਕੇ ਇਹਨੇ ਆਪਣੇ ਘਰ ਵਿੱਚ ਚੰਡੀ ਦੀ ਵਾਰ ਦਾ ਪਾਠ ਕਰਨਾ ਸ਼ੁਰੂ ਕਰ ਲਿਆ। ਅਖੀਰ ਸਮਾਂ ਪੈਂਦੇ ਪੈਂਦੇ 40 ਦਿਨ ਦਾ ਪ੍ਰਯੋਗ ਰੱਖ ਲਿਆ। ਜਦੋਂ 40ਵਾਂ ਦਿਨ ਸੀ ਉਸ ਦਿਨ ਇਹਨੂੰ ਕੁਛ ਅਜੀਬ ਜੀਆਂ ਭਿਅੰਕਰ ਆਵਾਜ਼ਾਂ ਸੁਣਨ ਨੂੰ ਮਿਲੀਆਂ, ਘਬਰਾ ਗਈ। ਉਸ ਵਕਤ ਇਹਨੂੰ ਗੁਪਤ ਆਵਾਜ਼ ਆਈ ਕਿ ਜਿਹਦੀ ਆਰਾਧਨਾ ਕਰਦੀ ਪਈ ਸੀ, ਜਿਹਦੇ ਗੁਰੂ ਦੇ ਹੁਕਮ ਨਾਲ ਤੂੰ ਇਹ ਕੰਮ ਸ਼ੁਰੂ ਕੀਤਾ ਸੀ, ਉਹਦੀ ਕਿਰਪਾ ਦੇ ਨਾਲ ਮੈਂ ਉਸ ਸ਼ਕਤੀ ਨੇ ਤੇਰੇ ਘਰੋਂ ਇਹ ਸਾਰੇ ਦੁੱਖ ਤਕਲੀਫ ਜੋ ਹਨ ਦੂਰ ਕਰ ਦਿੱਤੇ ਨੇ। ਔਰ ਕੁਛ ਅਜਿਹੇ ਲੋਕ ਜਿਹੜੇ ਕਿ ਇਸ ਚੰਡੀ ਦੀ ਵਾਰ ਦੇ ਪਾਠ ਤੋਂ ਬੜਾ ਭੈ ਭੀਤ ਨੇ ਬੜਾ ਖੌਫ ਰੱਖਦੇ ਨੇ ਕਿ ਖੌਰੇ ਚੰਡੀ ਦੀ ਵਾਰ ਦਾ ਪਾਠ ਪੜਿਆ ਪਤਾ ਨਹੀਂ ਕੀ ਬੁਰਾ ਹੋ ਜਾਏਗਾ। ਮੈਂ ਅਰਜ਼ ਕਰਾਂ ਕਿ ਜੋ ਵੀ ਉਹਨਾਂ ਦੇ ਹਿਰਦੇ ਵਿੱਚ ਹੈ, ਜਦ ਸਾਨੂੰ ਸਤਿਗੁਰੂ ਜੀ ਦਾ ਹੁਕਮ ਹੈ, ਕਿਉਂਕਿ ਨਾਮਧਾਰੀ ਕੌਮ, ਨਾਮਧਾਰੀ ਸਿੱਖ ਉਹ ਸਿੱਖ ਨੇ ਜਿਹੜੇ ਕਿ ਦੇਹਧਾਰੀ ਗੁਰੂ ਨੂੰ ਮੰਨਣ ਵਾਲੇ, ਉਸ ਸਤਿਗੁਰੂ ਦੇ ਹੁਕਮ 'ਚ ਰਹਿਣ ਵਾਲੇ। ਜਦੋਂ ਗੁਰੂ ਦਾ ਹੁਕਮ ਹੋਵੇ, ਉਸ ਵਕਤ ਸਤਿਗੁਰੂ ਦਾ ਹੱਥ ਹੁੰਦਾ ਪਿੱਛੇ, ਔਰ ਇਸ ਬਾਣੀ ਨੂੰ ਪੜ੍ਹਨ ਨਾਲ ਸੁੱਖ ਮਿਲਦਾ। ਸੋ ਇਹ ਜੋ ਰਾਜਾ ਹੈ, ਰਾਜਾ ਮਾਨ ਸਿੰਘ, ਉਸ ਆਦਿ ਸ਼ਕਤੀ ਦਾ ਉਸ ਵਕਤ ਪਾਠ ਕਰ ਰਿਹਾ ਸੀ।
ਬ੍ਰਹਮ ਕਵਚ ਕੋ ਗਾਵਤ।
ਬ੍ਰਹਮ ਕਵਚ ਇੱਕ ਅਜਿਹਾ ਪਾਠ ਹੈ, ਪੁਰਾਣੇ ਸਾਧੂ ਬਹੁਤ ਇਹਦਾ ਜਾਪ ਕਰਦੇ ਹੁੰਦੇ ਸੀ, ਜਿਹਦੇ ਬਾਰੇ ਦੱਸਦੇ ਨੇ। ਇੱਕ ਅਜਿਹਾ ਕਵਚ ਇਨਸਾਨ ਦੇ ਆਸੇ ਪਾਸੇ ਤਿਆਰ ਹੋ ਜਾਂਦਾ, ਜਿਸ ਤਰ੍ਹਾਂ ਕਿ ਕੀਰਤਨ ਸੋਹਲੇ ਵਾਸਤੇ ਸਾਡੇ ਸਾਧੂ ਦੱਸਦੇ ਨੇ ਕਿ ਜਦੋਂ ਕੀਰਤਨ ਸੋਹਲਾ ਪੜ੍ਹ ਕੇ ਰਾਤ ਨੂੰ ਸੋਇਆ ਜਾਂਦਾ, ਉਸ ਵਕਤ ਅਜਿਹਾ ਇਨਸਾਨ ਦੇ ਆਸੇ ਪਾਸੇ ਸੁਰੱਖਿਆ ਕਵਚ ਬਣ ਜਾਂਦਾ ਕਿ ਇਨਸਾਨ ਦੇ ਸੁਪਨੇ ਵਿੱਚ ਵੀ ਕੁਛ ਬੁਰੀ ਭਾਵਨਾ ਨਹੀਂ ਆਉਂਦੀ। ਇਸੇ ਤਰ੍ਹਾਂ ਇਹ ਬ੍ਰਹਮ ਕਵਚ ਵਾਸਤੇ ਵੀ ਦੱਸਿਆ ਜਾਂਦਾ ਇਹ ਕਿ ਜਦੋਂ ਇਹਦਾ ਜਾਪ ਕੀਤਾ ਜਾਵੇ, ਬਹੁਤ ਹੀ ਵੱਡਾ ਇਹਦੇ ਆਸੇ ਪਾਸੇ ਸੁਰੱਖਿਆ ਕਵਚ ਬਣ ਜਾਂਦਾ ਹੈ। ਸੋ ਰਾਜਾ ਮਾਨ ਸਿੰਘ ਵੀ ਉਸ ਵਕਤ ਬ੍ਰਹਮ ਕਵਚ ਦਾ ਜਾਪ ਕਰ ਰਿਹਾ ਸੀ।
ਜਾਵੇ ਸੋ ਸ਼ਕਤ ਸੰਘਾਰਨ ਆਈ।
ਜਦੋਂ ਉਹ ਸ਼ਕਤੀ ਰਾਜੇ ਮਾਨ ਸਿੰਘ ਨੂੰ ਮਾਰਨ ਵਾਸਤੇ ਆਈ,
ਕਾਰੇ ਨਾ ਸਕੀ ਬਲ ਪਿਖ ਸਿੱਥ ਲਾਈ।
ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਜੋ ਸ਼ਕਤੀ ਹੈ ਬਿਲਕੁਲ ਸਥਿਲ ਹੋ ਗਈ, ਨਿਰਬਲ ਹੋ ਗਈ। ਬੇਸ਼ੱਕ ਬੜੇ ਰਾਜਿਆਂ ਨੂੰ ਮਾਰ ਚੁੱਕੀ ਸੀ, ਦੁਸ਼ਮਣਾਂ ਨੂੰ ਮਾਰ ਚੁੱਕੀ ਸੀ, ਪਰ ਇੱਕ ਪਾਸੇ ਇਹ ਜੋ ਰਾਜਾ ਸੀ ਪਵਿੱਤਰਤਾ ਵਿੱਚ ਬੈਠਾ ਸੀ, ਔਰ ਦੂਸਰਾ ਉਸ ਸ਼ਕਤੀ ਦਾ ਜਾਪ ਕਰ ਰਿਹਾ ਸੀ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਿਆ ਹੈ, ਸਤਿਗੁਰੂ ਜੀ ਕਿਰਪਾ ਕਰਨ। ਜਿੱਥੇ ਆ ਕੇ ਕੁਛ ਲੋਕ ਇਹ ਚੀਜ਼ ਨੂੰ ਬੜਾ ਅਜੀਬ ਢੰਗ ਨਾਲ ਸੋਚਦੇ ਨੇ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਜ਼ਰੂਰੀ ਨਹੀਂ, ਜਿਹੜੇ ਲੋਕ ਸੋਚਦੇ ਨੇ ਮਰਿਆਦਾ ਰੱਖਣੀ ਜ਼ਰੂਰੀ ਨਹੀਂ, ਧਿਆਨ ਦੇਣਾ, ਇਹ ਜਿਹੜਾ ਰਾਜਾ ਹੈ ਰਾਜਾ ਮਾਨ ਸਿੰਘ, ਇਹ ਕੋਈ ਸਿੱਖ ਤੇ ਨਹੀਂ ਸੀ ਉਸ ਵਕਤ, ਇਹ ਰਾਜਾ ਜੋ ਹੈ ਕਿਸੇ ਪੰਥ ਨਾਲ ਤੇ ਨਹੀਂ ਸੀ ਜੁੜਿਆ, ਪਰ ਵੇਖੋ ਇਹ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ, ਉਹ ਮਰਿਆਦਾ ਵਿੱਚ ਬੈਠਾ ਸੀ ਔਰ ਜਾਪ ਕਰ ਰਿਹਾ ਸੀ, ਜਿਸ ਕਰਕੇ ਉਹਦੇ ਪ੍ਰਾਣ ਬਚ ਗਏ। ਸੋ ਸਤਿਗੁਰੂ ਜੀ ਕਿਰਪਾ ਕਰਨ, ਆਪਣੀ ਉਸ ਮਰਿਆਦਾ ਵਿੱਚ ਸਾਨੂੰ ਵੀ ਚਲਾਉਣ, ਤਾਂ ਕਿ ਸਾਡੀ ਵੀ ਹਰ ਇੱਕ ਕਦਮ ਉੱਤੇ ਰੱਖਿਆ ਹੋਵੇ। ਸੋ ਸਾਧ ਸੰਗਤ ਜੀ, ਇਤਨੀਆਂ ਕੁ ਅਰਜ਼ਾਂ ਕਰਦਾ ਖਿਮਾ ਦਾ ਜਾਚਕ ਹਾਂ, ਸਤਿਗੁਰਾਂ ਨੂੰ ਧੰਨ ਕਹੀਏ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।